मेल मिलाया, दिन शब्द सब जग बराना, बिरखा जन्म गवाया। अमृत इको शब्द है, नानक गुरमुख पाया तौड़ी। सो हर पुरख अगम है, कहो कित बिद पाई रूप न रेख अदृष्ट, कहो जन क्यों पियाई। निरंकार निरंजन हर अगम, क्या कह गुण गाइए। जिस आप बुझाए आप, सोहर मार्ग पाइए। भरपूर रेखा ले गुर सेवा पाइए। जिस आप बुझाए आप, सोहर मार्ग पाइए। गुर पूरा देखा ले गुर सेवा पाइए। वाहगुरु जी का खालसा, वाहगुरु जी की फतह। परम सम्मान योग दातार सतगुरु, साहिब सतगुरु श्री गुरु ग्रंथ साहिब महाराज जी की पावन पवित्र हजूरी अंदर शोभायमान हो बैठे गुरु सवारे सतसंगी जनों, उस अकाल पुरख वाहेगुरु जी की कृपा का सदका मालिक ने तरस के इस संसार विच विचरण दे लई, सानू जिंदगी का एक होर दिन बख्शिश किया। अमृत वेले सहज धन गुरु ग्रंथ साहिब कृपालु जी ने अज प्रकाश मान हुंदिया जो अमृत बचन सानू हुक्म रूप विच बख्शिश किते ने, इस सोर्थ की वार जो धन गुरु रामदास जी की उचारण की हुई है, कहन तो मुराद कि वारा केवल पौड़िया का रूप नहीं, इस वार दिया 29 पौड़िया ने अज जो पवित्र हुक्म दातार ने बख्शिश किया, इस वार की चौथी पौड़ी है। इस पौड़ी नाल मेरे सतगुरु जी ने दो श्लोक दर्ज किए। एक श्लोक पौड़ी धन गुरु रामदास जी की है, दोनों के दोनों श्लोक जे ने यह मेरे धन गुरु अमरदास कृपालु जी के उचारण किए हुए दो श्लोक का। और पौड़ी का प्रकरण की है, पहले श्लोक विच संसार के लोग इस माया विच ग्रस गए, ते माया ने बिना दंदा तो ही संसार नू खा लिया। दूजे श्लोक विच ये अंदर परमेश्वर का नाम है, ते बंदा बार भटकदा फिरदा है। पौड़ी विच धन गुरु रामदास जी ने कृपा की, परमात्मा है ता अगम, प्रभु है ता निराकार, केड़े केड़े ओदे गुण गायन करके ओनू तू पुकारेगा, जे ओनू मिलना है ایک جگتا ہے کہ پورے ست گرو جی کی کرپا آؤ اس پوتر بچن کی وچار گرو کرپا نال آپ نے کرنی ہے تین جڑے دو سلوک اور ایک پوڑی ہے تین بچنا کی وچار سنکھیپ نال آپ ضرور کریے سنکھیپ جے طریقے نال تاں جو ارتھ بھی سپشٹ ہو جان تے داتار جی دے امرت بچنا وچوں اسی اس نو ارتھا تو بعد اندر بھی کتے وسا سکیے کرو کرپالتا صاحب سنگت آپ بخشو اسیس اور اچارن کرو جی ستنام شری واسے گرو جی کرو کرپالتا پھر اچارن کرو جی ستنام شری واسے گرو جی ستگرو گرو امرداس مہاراج جی نے اس پوتر پہلے شلوک وچ کرپا کیتی ہے کہ مایا کی ممتا اندر نو موہن والی ہے کہ سب تن نے ان بنا دندا تو یہ مطلب کہ ان چٹھن کی لوڑ بھی نہیں پیندی دندا تا یہ سامنے مانو ایک معمولی جی چیز ہے کوئی بھاری چیز ہوگی تو ان چھے بغیر دندا چھن تو دندا تو بنا ہی کہ لگے نے سارے سنسار نو کھا لیا ہے تو پرمیشور کے نام نو بھول کے لوگ شہدائی ہوئے بیٹھے دیکھو پہلی بےنتی کرنی چاہاں گا کہ شبد کی روشنی وچ مایا کی ہے کیونکہ مایا شبد کی ورتوں رگ وید وچ کیتی گئی سب تو پرانا گرنتھ دنیا کا بھی منیا جاتا ہے کہ وہ رگ وید ہے پرت کے اس مایا کا ذکر اپنشدوں وچ بھی آیا ہے مایا کا آخری ارتھ اگیانتا بھی کیتا جاتا ہے مایا کا آخری ارتھ جو ہے وہ اودیا بھی کیتا جاتا ہے دھن گرو گرنتھ صاحب جی کی امرت گربانی وچ مایا شبد بڑی بڑی ورتیا گیا پر یہ کبھی نہ بھولیے کہ مایا بہو ارتھ والا شبد ہے یہ شبد کے کئی ارتھ بانی وچ کیتے گئے کہ مایا ہے کی اسی عام طور سے شبد مایا جدو ورتنے ہیں تو سارا خیال کیول تا کیول اس ملک کی کرنسی جتھے آپ رہنے ہیں اتوں کے سکے اتوں کا روپیہ ڈالر پاؤنڈ جو مرضی شبد ورت لیے پر دھن گرو گرنتھ صاحب تو پہلا پوچھئے بھی مایا کی پرباشا ہے جی مایا کہندے کنوں نے پھر ایک گل یہ پوچھئے مہاراج کہ کی مایا ہر ایک نو کھا جاندی ممتا کی چیز ہے دیکھو شبد کی روشنی وچ پہلی بےنتی کراں داتار نے ایک بچن کیا آپ روز دھن گرو امرداس جی کے شبد پڑھتے ہو پوڑی پڑھتے ہو آنند صاحب جی داتار نے ایک بچن کیتا ہے کہ لگے جیسی اگن ادھر ہے تیسی باہر مایا مایا اگن سب ایکو جہی کرتا کھیل رچایا جا کچھ پانا تا جمیا پروار پلا پایا لڑ چھڑکی لگی کرشنا مایا امر ورتایا ہوں اتنے ابھی پوڑی نو کسی دھیان نہ پڑیے تین سجنا ایک گل کبھی بھولی نہ کہ جی ماتا دے قدر کی اگ ہے اسی طرح مایا کا شیک ہے پر یہ بھی کبھی بھولیے نہ جی ماتا دے قدر کی اگ وچوں سانو بندگی بچا سکتی ہے تو جی سنسار وچ مایا ویاپتی ہے جی سمرن ہوئے تو سانو گرو اس اگ وچوں بھی بچا سکتا صاحب نے شبد ورتے نے ایک بچن سولک راج ستگرو نے اچارن کیا اندر کی مایا اندر کی اگ سے باہر کی مایا کا ذکر کردیا کہ مات گرب میں آپن سمرن دے تہ تم راکھن ہارے جیسی اگن ادھر میں تیسی باہر مایا مات گرب میں آپن سمرن دے تہ تم راکھن ہارے पावक सागर अथा लहर में तारो तार नगारे माधो तू ठाकुर सिर मोड़ा इया उहा तुहारो तोरा। हजूर जी बेनती कर रहे हैं, कह लगे जैसी अगन उदर में तैसी बार माया, माया अगन सब इको जेगी करते खेल रचाया, जा चित पाना ता जमया परवार भला पाया, ते हुण माया बनी कदो किन्न लिर छुड़की लगी तृष्णा, माया अमर वरताया अमर का असली अर्थ हुंदा जोर, अमर का अर्थ हुंदा हुक्म, अमर का अर्थ हुंदा ताकत, अमर का अर्थ हुंदा बल, अमर का अर्थ हुंदा शक्ति। कह लगे माया अमर वरताया, ते महाराज माया है कि? कह लगे ए माया असल विच माया ए है, ए माया जित हर विसरै मोह उपजै पाओ दूजा लाया। जदो परमात्मा भूल जाए पाओ दूजा लाया, क्यों कह लो दूजा पाओ ही माया है। ते जदो साईं भूल जाए जित चीज नू वेख के जित वस्तु नू वेख के परमात्मा भूल जाए, हकीकत विच धन गुरु ग्रंथ साहिब कहिंदे ओ वस्तु माया बन जाती है, ओ वस्तु साडे लई माया का रूप धारण करती है। एक बेनती होर करनी, फिर ममता शब्द संबंधी आना, क्योंकि प्रकरण तो दूर न जाइए। अज सतगुरु ने इस पवित्र हुक्म विच तीन बचन कहे। दरबार जी ने फिर माया की गल करदे हैं, एक होर मेल की किन्ने माया कई तरह की, माया एक रंग की नहीं, माया का स्वाद इको जहा नहीं। दरबार ने एक बचन किया ते रोज असीं पढ़ने हैं, आपां पढ़ने हैं रंगी रंगी भांती कर कर, आपां पढ़ने रंगी रंगी भांती कर कर जिनसी माया जिन उपाय, अनेका रंगा दी अनेका भांता दी अनेका जिनसा दी उस परमात्मा ने माया पैदा की थी। कबीर साहब वर्गे महापुरुष ने जिन्हां ने सारी जिंदगी परमात्मा के नाम तो बिना किसी की टेक नहीं लई, ओ भी कहने दुनिया के लोगो माया मेरे को आई, पर कहने मेनु छरण वास्ते उन्हें कई रूप धारण किए। शब्द वरते ने कबीर आई मुझे तै अनख करे कर भेद, अनेका भेद बना के अनेका लिबास बना के। गुरमुखो कभी ये माया बंदे दे अपने गुण का रूप बन के आ गए कि मेरे को गुण बड़ा है, उस गुण नु देख के रब को लिया तो गुण माया बन गया। कभी बंदे का अपने तन का बल ही माया बन के आ गया, कभी बंदे का पुत्र माया बन के आया, कभी इंसान की स्त्री माया बन के आई, कभी परिवार का मोह माया बन के आया। कबीर जी किन्ने करा की पता नहीं किन्ने को रूप किन्ने को रंग किन्ने को भेत बना के आई, पर मेरे रब ने एक मेहर की, सिर मेरे से गुरु खलोता की उन्हें सिर से हथ रख के चलनी तो मेनू बचा गया। हजूर ने शब्द वर्ते कबीर आई मुझे पह अनख करे कर भेत, हम राखे गुर अपने उन तीनों आदेश, मेरे गुरु ने कृपा करके मेनू बचा लिया। मेरे कहन तो मुराद अखरी अर्थ संखेप कर देना, जिस चीज नू देख के परमात्मा की याद विसर जाए हर वो वस्तु माया बन जाती है। हुण ममता की अज शब्द आए थे कि माया ममता मोहनी, तीन शब्द कटे ने माया ममता ते मोहनी। हुण ममता शब्द की, अक्सर कई बार बाणी विच शब्द आउंदा ममता, सियाणिया ने अर्थ किते ने ममता का अखरी अर्थ हुंदा पकड़, ममता का अर्थ हुंदा कि केवल मेरा कब्जा रहे, मेरे तो बिना किसी होर को न जाए। साहब कहिंदे माया की पकड़ ने ही दुनिया नूं सदाई कर छड्डिया कि मेरे को रहे। हुण तुहानूं बाणी विच कुछ प्रमाण देखणे पैणगे इस गल नूं सिद्ध करन लई भी ममता की चीज है। मैं तीन इक प्रमाण धन गुरु ग्रंथ साहिब की बाणी विचों अर्थ करने चाहना कि ममता की है। सब तो पहला वचन है साहिब गुरु ग्रंथ साहिब की बाणी विच भगत कबीर जी का कि माया की ममता की चीज होंगी। वो कहने देखो जदो ये ममता आउंदी है ना, जेड़ा बंदा अपने आप नूं बड़ा चलाक चुस्त समझदा है, रब मेर करे कृपा करके बचावे, माया की ममता वड्डे वड्डे कातर बंदियां नूं सारी जिंदगी गुलाम कर जांदी।
ਉਥੇ ਹਜ਼ੂਰ ਨੇ ਪ੍ਰਮਾਣ ਦਿੱਤਾ ਕਹਿੰਦੇ ਬਾਂਦਰ ਵਰਗਾ ਚੰਚਲ ਕੋਈ ਬੜਾ ਸੁਸਤ ਹੈ, ਬੜਾ ਚਲਾਕ ਹੈ। ਇਥੋਂ ਤੱਕ ਭਾਵਾਂ ਕਿ ਡਾਰਵਿਨ ਵਰਗੇ ਵਿਦਵਾਨਾਂ ਨੇ, ਖੋਜ ਕਰਨ ਵਾਲਿਆਂ ਨੇ ਕਹਿ ਦਿੱਤਾ ਕਿ ਬੰਦਾ ਬਾਂਦਰ ਤੋਂ ਹੀ ਅਗਾ ਸਬਰ ਕਰਦਾ ਹੋਇਆ ਮਨੁੱਖ ਬਣਿਆ ਹੈ। ਕਿਹਾ ਜਾਂਦਾ ਹੈ ਨਾ ਕਿ ਬਾਂਦਰ ਤੋਂ ਬਾਅਦ ਇਹਨੂੰ ਸਮਝ ਪਈ ਮਨੁੱਖ ਬਣਿਆ। ਪਰ ਹਕੀਕਤ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ, ਉਹ ਕਹਿੰਦੇ ਨੇ ਕੱਲਾ ਬਾਂਦਰ ਤੋਂ ਨਹੀਂ, ਅਸਲ ਵਿੱਚ ਜਿਹੜਾ ਚੋਲਾ ਅਸੀਂ ਪਾਈ ਬੈਠੇ ਹਾਂ, ਪਤਾ ਨੀ ਕਿੰਨੇ ਕੋ ਇਹੋ ਜਿਹੇ ਚੋਲੇ ਬਦਲ ਬਦਲ ਕੇ ਸਾਨੂੰ ਮਨੁੱਖਾ ਚੋਲਾ ਨਸੀਬ ਹੋਇਆ। ਇਸ ਚੋਲੇ ਤੋਂ ਪਹਿਲਾਂ ਆਪਾਂ ਅਸੀਂ ਬਚਨ ਪੜ੍ਹਨੇ, ਐਸੇ ਘਰ ਹਮ ਬਹੁਤ ਬਿਤਾਏ, ਜਬ ਹਮ ਰਾਮ ਗਰਭ ਹੋਏ ਆਏ। ਕਹਿੰਦੇ ਨੇ ਆਹ ਜਿਹੜੇ ਘਰ ਵਿੱਚ ਅਸੀਂ ਹੁਣ ਬੈਠੇ ਹਾਂ, ਪਤਾ ਨੀ ਕਿੰਨੇ ਕੁ ਸਰੀਰ ਧਾਰਨ ਕੀਤੇ ਨੇ। ਬਾਬਾ ਨਾਨਕ ਜੀ ਨੇ ਤਾਂ ਸ਼ਬਦ ਵਰਤੇ ਨੇ ਕਿ ਕੇਤੇ ਰੁੱਖ ਬਿਰਖਾ ਮਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਉਡਾਏ। ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੇ ਮੈਂ ਜਾਣੀ ਅਵਗਣ ਮੇਰੇ। ਬੇਨਤੀ ਕਰ ਰਹੇ ਮਮਤਾ ਸ਼ਬਦ ਸੰਬੰਧੀ, ਕਹਿੰਦੇ ਬਾਂਦਰ ਬੜਾ ਚੁਸਤ ਹੈ, ਬੜਾ ਚਲਾਕ ਚਾਤੁਰ ਹੈ। ਕਹਿੰਦੇ ਪਰ ਇੱਕ ਗੱਲ ਕਦੀ ਨਾ ਭੁੱਲੀਏ, ਮਮਤਾ ਉਹਨੂੰ ਵੀ ਖਾ ਗਏ ਤੇ ਸਾਰੀ ਜ਼ਿੰਦਗੀ। ਕਦੇ ਦੱਸਿਓ ਕਿ ਬਾਂਦਰ ਨੂੰ ਜਦੋਂ ਕਲੰਦਰ ਪਕੜਦਾ ਹੈ ਤੇ ਘਰ ਘਰ ਅੱਗੇ ਜਾ ਕੇ ਨੱਚਦਾ, ਉਹ ਤੁਰੰਤ ਵਿੱਚ ਡਮਰੂ ਮਾਰ ਜਾਂਦਾ ਤੇ ਬਾਂਦਰ ਦੇ ਗਲੇ ਵਿੱਚ ਉਹਨੇ ਘੁੰਗਰੂ ਬੰਨੇ ਨੇ ਤੇ ਕਲੰਦਰ ਦੇ ਇਸ਼ਾਰਿਆਂ ਤੇ ਬਾਂਦਰ ਨੱਚਦਾ। ਹਰ ਬੂਹੇ ਦੇ ਅੱਗੇ ਜਾ ਕੇ ਬੰਦਾ ਮੰਗਣ ਲੱਗਦਾ ਤੇ ਬਾਂਦਰ ਨੱਚਦਾ। ਬਾਬਾ ਜੀ ਨੂੰ ਪੁੱਛੀਏ ਕਿ ਬਾਂਦਰ ਤਾਂ ਹੋਰ ਵੀ ਜੰਗਲ ਵਿੱਚ ਬੜੇ ਨੇ, ਇਹ ਕਾਹਦਾ ਮੁਸੀਬਤ ਵਿੱਚ ਪੈ ਗਿਆ ਕਿ ਸਾਰੀ ਜ਼ਿੰਦਗੀ ਬੰਦੇ ਦੇ ਇਸ਼ਾਰਿਆਂ ਤੇ ਨੱਚਦਾ ਹੈ। ਕਹਿਣ ਲੱਗੇ ਇਹਨੂੰ ਛੋਲਿਆਂ ਦੀ ਇੱਕ ਮੁੱਠੀ ਦੀ ਮਮਤਾ ਮਾਰ ਗਈ, ਬਸ ਇੱਕ ਚਣਿਆਂ ਦੀ ਮੁੱਠੀ ਦੀ ਮਮਤਾ ਨੇ ਮਾਰੀ, ਸਾਰੀ ਜ਼ਿੰਦਗੀ ਨੱਚਦਾ। ਹੁਣ ਉਹ ਪਕੜ ਕੀ ਸੀ? ਤੁਸੀਂ ਸਿਆਣੇ ਸਮਝਦੇ ਹੋ ਕਿ ਪਕੜਨ ਲੱਗਿਆ ਉਹਨਾਂ ਨੇ ਝਾਂਡਾ ਜ਼ਮੀਨ ਵਿੱਚ ਦੱਬਿਆ, ਚਣੇ ਉਹਦੇ ਵਿੱਚ ਪਾ ਦਿੱਤੇ ਨੇ। ਉਸ ਭਾਂਡੇ ਦਾ ਉੱਪਰ ਵਾਲਾ ਮੂੰਹ ਬਿਲਕੁਲ ਸੌੜਾ ਹੈ, ਖਾਲੀ ਹੱਥ ਤਾਂ ਬਾਂਦਰ ਦਾ ਉਸ ਭਾਂਡੇ ਵਿੱਚ ਚਲਾ ਗਿਆ, ਪਰ ਜਦੋਂ ਉਹਦੀ ਮੁੱਠੀ ਅਨਾਜ ਨਾਲ ਤਾਣਿਆਂ ਨਾਲ ਭਰੀ ਗਈ, ਹੁਣ ਹੱਥ ਭਾਰਾ ਹੋਣ ਕਰਕੇ ਉਹਦੇ ਵਿੱਚੋਂ ਨਿਕਲਦਾ ਨਹੀਂ। ਪਰ ਦਿਲ ਕਹਿੰਦਾ ਮਨਾ ਇਹ ਚਣੇ ਨਾ ਛੱਡੀ, ਦੇਖੀ ਜੇ ਤੂੰ ਛੱਡ ਦਿੱਤੇ ਤੂੰ ਹੋਰ ਨਾ ਖਾ ਜਾਏ। ਕਹਿੰਦੇ ਨੇ ਬਸ ਉਸ ਚਣਿਆਂ ਦੀ ਮਮਤਾ ਨੇ ਇਹੋ ਜਿਹਾ ਘੇਰਿਆ। ਉਹਨੀ ਦੇਰ ਨੂੰ ਕਲੰਦਰ ਆਇਆ, ਉਹਨੇ ਬਾਂਦਰ ਨੂੰ ਮਾਂ ਪਕੜ ਕੇ ਆਪਣੇ ਅੱਗੇ ਲਾ ਲਿਆ। ਬਾਬਾ ਜੀ ਕਹਿੰਦੇ ਇੱਕ ਚਣਿਆਂ ਦੀ ਮਮਤਾ ਨੇ ਸਾਰੀ ਜ਼ਿੰਦਗੀ ਲਈ ਗੁਲਾਮ ਕਰ ਦਿੱਤਾ। ਹਜ਼ੂਰ ਨੇ ਸ਼ਬਦ ਵਰਤੇ ਨੇ, ਅਸੀਂ ਪੜ੍ਹਦੇ ਹਾਂ ਮਰਕਤ ਮੁਸ਼ਕੀ ਅਨਾਜ ਕੀ ਮਨ ਦੌਰਾ ਦੇ, ਕਦੀ ਭੁੱਲੀਏ ਨਾ ਸ਼ਬਦ ਆ ਰਿਹਾ ਕਿ ਮਾਮਾ ਮਾਇਆ ਮਮਤਾ ਮੋਗਣੀ, ਮਰਕਤ ਮੁਸ਼ਕੀ ਅਨਾਜ ਕੀ ਮਨ ਦੌਰਾ ਰੇ, ਲੀਨੀ ਹਾਥ ਪਸਾਰ ਛੋਟਨ ਕੋ ਸਹਿਤਾ ਪਰਿਆ ਮਨ ਦੌਰਾ ਰੇ, ਨਾਚਿਓ ਘਰ ਘਰ ਬਾਰ ਬਾਰ ਦਰ ਤੇ ਦਰਵਾਜ਼ਾ, ਹਰ ਘਰ ਦੇ ਦਰਵਾਜ਼ੇ ਅੱਗੇ ਨੱਚਿਆ ਪਰ ਕੇਵਲ ਇੱਕ ਚਣਿਆ ਦੀ ਮੁੱਠੀ। ਦੇਖੋ ਦੂਸਰਾ ਪ੍ਰਮਾਣ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋ ਮੈਂ ਅਰਜ ਕਰਨਾ ਚਾਹ, ਇਹ ਪ੍ਰਮਾਣ ਹੈ ਮੇਰੇ ਸਾਹਿਬ ਕਿਰਪਾਲੂ ਧੰਨ ਗੁਰੂ ਅਰਜਨ ਸਾਹਿਬ ਜੀ ਦਾ। ਦਾਤਾਰ ਨੇ ਬੜੀ ਮੇਰ ਭਰਿਆ ਇੱਕ ਬਚਨ ਕਿਹਾ ਤੇ ਜਿਤਨੇ ਪ੍ਰਮਾਣ ਨੇ ਤਕਰੀਬਨ ਅਸੀਂ ਗਾਏ ਬਗਾਏ ਦੀ ਘਟਨਾਵਾਂ ਨੂੰ ਦੇਖਨੇ। ਸਾਹਿਬ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮਮਤਾ ਕੀ, ਅਸਾਂ ਨੂੰ ਸਭ ਨੂੰ ਪਤਾ ਕਿ ਜਿੱਥੇ ਮਿੱਠਾ ਹੋਵੇ ਉੱਥੇ ਮੱਖੀ ਕੁਦਰਤੀ ਤੌਰ ਤੇ ਪਹੁੰਚ ਜਾਂਦੀ, ਪਰ ਪੰਜਾਬ ਦੀ ਧਰਤੀ ਤੇ ਅੱਜ ਤੋਂ ਪਹਿਲਾਂ ਕਈ ਦਹਾਕੇ ਕਿ ਪਿੰਡਾਂ ਵਿੱਚ ਘਰਾਂ ਵਿੱਚ ਜਦੋਂ ਜ਼ਿਆਦਾ ਤੌਰ ਤੇ ਗੁੜ ਦੀ ਵਰਤੋਂ ਕਰਨੀ ਤੇ ਸਾਉਣ ਦੇ ਮਹੀਨੇ ਵਿੱਚ ਮਿੱਟੀ ਦੇ ਭਾਂਡਿਆਂ ਵਿੱਚ ਕਿਆ ਪਿਆ ਹੋਇਆ ਸੁੱਕਾ ਗੁੜ ਵੀ ਸਲਾਬ ਜਾਂਦਾ ਸੀ। ਜਦੋਂ ਗੁੜ ਸਲਾਬਣਾ ਤੇ ਕਈ ਵਾਰੀ ਸਲਾਬਿਆ ਹੋਇਆ ਗੁੜ ਤੇ ਕੀੜਾ ਹੋ ਜਾਣਾ, ਹੱਥਾਂ ਨੂੰ ਕਦੀ ਪਕੜ ਕੇ ਦੇਖਣਾ, ਹੱਥਾਂ ਨੂੰ ਗੁੜ ਜੁੜਨਾ। ਹਜ਼ੂਰ ਕਹਿੰਦੇ ਮਮਤਾ ਕੀ, ਮੱਖੀ ਆਈ ਉਹ ਆ ਕੇ ਗੁੜ ਦੀ ਉਸ ਚਿੱਪ ਚਿੱਪੀ ਚਿੜੀ ਢੇਲੀ ਤੇ ਆ ਕੇ ਬੈਠੀ। ਹੁਣ ਮੱਖੀ ਦਾ ਸੰਬੰਧ ਮਿੱਠੇ ਨਾਲੇ ਉਹਨੇ ਮਿੱਠਾ ਖਾਧਾ ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਸਾਹਿਬ ਕਹਿੰਦੇ ਜੇ ਤਾਂ ਖਾ ਕੇ ਜਾਂਦੀ ਉੱਡ ਫਿਰ ਤਾਂ ਮੰਨ ਲਓ ਵੀ ਉਹਦਾ ਗੁਜਰਾਨ ਸੀ, ਉਹਦੀ ਜ਼ਿੰਦਗੀ ਦੇ ਸੁੱਖ ਸੀ। ਪਰ ਗੱਲ ਕਿਸਮਤ ਇਹ ਕਿ ਖਾਣ ਤੋਂ ਬਾਅਦ ਕਿਹਾ ਕਿ ਇਸ ਗੁੜ ਦੀ ਢੇਲੀ ਦਾ ਮੈਂ ਹੋਰ ਕਿਸੇ ਨੂੰ ਖਬਰ ਦੇਣੀ ਹੀ ਨਹੀਂ, ਕੱਲਾ ਮੇਰਾ ਕਬਜ਼ਾ ਹੋਵੇ, ਜਿੰਨਾ ਮਰਜ਼ੀ ਰੱਜ ਕੇ ਖਾਵਾਂ। ਸਾਹਿਬ ਕਹਿੰਦੇ ਨੇ ਕੁਝ ਕੁ ਸਮਾਂ ਬੈਠ ਕੇ ਖਾਧਾ ਤੇ ਗੁੜ ਸੀ ਚੀੜਾ ਤੇ ਪਰਤ ਕੇ ਇਹਦੇ ਖੰਭ ਪਤਲੇ ਪਤਲੇ ਇਹਦੀਆਂ ਬਰੀਕ ਬਰੀਕ ਲੱਤਾਂ ਗੁੜ ਨੇ ਕੁੱਟ ਕੇ ਪਕੜ ਲਈਆਂ। ਹੁਣ ਮੱਖੀ ਤਾਂ ਉੱਡਣਾ ਚਾਹੁੰਦੀ ਏ ਪਰ ਗੁੜ ਦਾ ਕੀੜਾ ਪਰ ਮੱਖੀ ਨੂੰ ਉੱਡਣ ਨਹੀਂ ਦਿੰਦਾ। ਜਿਹੜੀ ਇਹਦੀ ਜ਼ਿੰਦਗੀ ਦੀ ਖੁਰਾਕ ਸੀ ਉਹੀ ਇਹਦੀ ਮੌਤ ਦਾ ਕਾਰਨ ਬਣ ਗਈ। ਹਜ਼ੂਰ ਕਹਿੰਦੇ ਇਹ ਮਮਤਾ ਦਾ ਕਾਰਨ ਸ਼ਬਦ ਵਰਤੇ ਨੇ। ਕਹਿਣ ਲੱਗੇ ਗਿੱਲੀ ਗਿੱਲੀ ਰੋਡੜੀ ਭੌਂਦੀ ਭਾਵ ਭਾਵ ਆਏ ਤੇ ਗੁੜ ਦੀ ਗਿੱਲੀ ਰੋੜੀ ਤੇ ਮੱਖੀ ਭੱਜ ਕੇ ਆਈ। ਗਿੱਲੀ ਗਿੱਲੀ ਰੋਡੜੀ ਭੌਂਦੀ ਭਾਵ ਭਾਵ ਆਏ ਜੋ ਬੈਠੇ ਸੇ ਠਾਕਿਆ ਉਭਰੇ ਭਾਗ ਮਖਾਏ। ਜਿਹੜੇ ਬਹਿ ਗਏ ਉਹਨਾਂ ਨੂੰ ਸਹਿਬ ਕਹਿੰਦੇ ਨੇ ਮਾਇਆ ਮਮਤਾ ਮੋਹਣੀ ਬਿਨ ਜਨਤਾ ਜਿਨ ਦਵਤਾ ਚ ਖਾਇਆ। ਜੋ ਬੈਠੇ ਸੇ ਠਾਕਿਆ ਉਭਰੇ ਭਾਗ ਮਖਾਏ। ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਉਹ ਬਚ ਗਏ। ਇੱਕ ਪ੍ਰਮਾਣ ਹੋਰ ਅਰਥ ਕਰਕੇ ਸ਼ਬਦ ਦੇ ਅਰਥਾਂ ਵੱਲ ਚੱਲਣਾ। ਦੇਖੋ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਅਸੀਂ ਪੜ੍ਹਦੇ 57 ਸਲੋਕ। ਕੱਲ ਵੀ ਇੱਕ ਬੇਨਤੀ ਕੀਤੀ ਸੀ ਸਤਿਗੁਰੂ ਨੇ ਬੜੀ ਮਿਹਰ ਕੀਤੀ ਇਸ ਸਲੋਕਾਂ ਵਿੱਚ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਮਾਇਆ ਦੀ ਮਮਤਾ ਸੰਬੰਧੀ ਜਿਹੜਾ ਪ੍ਰਮਾਣ ਦਿੱਤਾ ਬੜੇ ਕਮਾਲ ਦਾ। ਦਾਤਾਰ ਸਿੰਘ ਨੇ ਇੱਕ ਹੁੰਦਾ ਤਸਵੀਰ ਕਾਗਜ਼ ਦੀ ਕੋਈ ਬਣਾਏ ਤੇ ਕਾਗਜ਼ ਦੀ ਤਸਵੀਰ ਬਣਾ ਕੇ ਅਸੀਂ ਦੀਵਾਰ ਦੇ ਉੱਤੇ ਟੰਗ ਸਕਦੇ ਹਾਂ ਤੇ ਜਦੋਂ ਮਰਜ਼ੀ ਉਸ ਤਸਵੀਰ ਨੂੰ ਲਾਇਆ ਤੇ ਇੱਕ ਪਾਸੇ ਕਰ ਦਿੱਤਾ। ਇੱਕ ਹੁੰਦਾ ਵੀ ਉਸ ਕਿਸੇ ਤਸਵੀਰ ਨੂੰ ਲੱਕੜ ਦੀ ਉੱਤੇ ਉਕਰ ਕੇ ਵਾਹਿਗੁਰੂ ਲੱਕੜ ਤੇ ਰੰਗ ਭਰ ਕੇ ਪੇਂਟ ਕਰਕੇ ਬਣਾ ਦੇਣਾ ਤੇ ਉਹਨੂੰ ਕੰਧ ਉੱਤੇ ਟੰਗ ਦਈਏ ਤੇ ਮਰਜ਼ੀ ਆਈ ਉਸ ਤਸਵੀਰ ਨੂੰ ਉਸ ਲੱਕੜ ਦੀ ਬਣੀ ਫੋਟੋ ਨੂੰ ਇੱਕ ਪਾਸੇ ਕਰ ਦਿੱਤਾ। ਕਹਿੰਦੇ ਜਿਹੜੀ ਕੰਧ ਪੱਥਰ ਦੀ ਹੋਵੇ ਬਣੀ ਤੇ ਉਸ ਪੱਥਰ ਨੂੰ ਤਰਾਸ਼ ਕੇ ਉਸ ਕੰਧ ਵਿੱਚ ਮੂਰਤ ਬਣਾਈ ਜਾਏ ਤੇ ਕਦੀ ਨਾ ਭੁੱਲੀਏ ਉਹ ਤਸਵੀਰ ਉਹ ਉਕਰੀ ਹੋਈ ਪੱਥਰ ਦੇ ਵਿੱਚ ਮੂਰਤ ਕਦੀ ਵੀ ਕੰਧ ਤੋਂ ਅਲੈਦਾ ਨਹੀਂ ਕੀਤੀ ਜਾ ਸਕਦੀ। ਜਿਹੜੀ ਤੰਗੀ ਹੋਈ ਹੈ ਨਾ ਉਸ ਮੂਰਤ ਨੂੰ ਤਾਂ ਅਲੈਦਾ ਕਰ ਸਕਦੇ ਹਾਂ। ਮੇਰੀ ਬੇਨਤੀ ਨੂੰ ਸਮਝਿਓ। ਹੁਣ ਜਿਹੜੇ ਪੱਥਰਾਂ ਦੀ ਬਣੀ ਹੈ ਦੀਵਾਰ ਤੇ ਪੱਥਰ ਤਰਾਸ਼ ਤਰਾਸ਼ ਕੇ ਵਿੱਚ ਬੰਦੇ ਦੀ ਮੂਰਤ ਬਣਾ ਦਿੱਤੀ ਕਿਤੇ ਪਸ਼ੂ ਦੀ ਤਸਵੀਰ ਉਕਰ ਦਿੱਤੀ। ਹੁਣ ਜੇ ਤੁਸੀਂ ਕਹੀਏ ਵੀ ਜਿਹੜੀ ਪੱਥਰ ਵਿੱਚ ਮੂਰਤ ਉਕਰੀ ਹੈ ਨਾ ਇਹਨੂੰ ਪੱਥਰ ਤੋਂ ਅਸੀਂ ਵੱਖ ਕਰ ਦੇਣਾ ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ। ਜਿਹੜੀ ਤਸਵੀਰ ਪੱਥਰ ਨੂੰ ਤਰਾਸ਼ ਕੇ ਦੀਵਾਰ ਵਿੱਚ ਉਕਰੀਏ ਜਿੰਨੀ ਦੇਰ ਤੱਕ ਦੀਵਾਰ ਰਹੇਗੀ ਉਸ ਮੂਰਤ ਨੇ ਰਹਿਣਾ ਹੈ। ਦੀਵਾਰ ਧੱਕੇ ਤੇ ਗੱਲ ਵੱਖਰੀਏ ਨਹੀਂ ਤੇ ਉਸ ਮੂਰਤ ਨੂੰ ਕਦੀ ਦੀਵਾਰ ਤੋਂ ਵੱਖ ਨਹੀਂ ਕੋਈ ਕਰ ਸਕਦਾ। ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਮਮਤਾ ਸੀ। ਹਜ਼ੂਰ ਨੇ ਸ਼ਬਦ ਵਰਤੇ ਨੇ ਮਨ ਮਾਇਆ ਮੈਂ ਰਮ ਰਹੋ ਮਾਇਆ ਮਮਤਾ ਮੋਹਣੀ ਜਿਨ ਬਿਨ ਤਨਤਾ ਚ ਖਾਇਆ। ਮਨ ਮਾਇਆ ਮੈਂ ਰਮ ਰਹੋ ਨਿਕਸਿਤ ਨਾਹੀਂ ਨਮੀਤ। ਕਹਿੰਦੇ ਮੇਰੇ ਮਿੱਤਰ ਇਹ ਵਿੱਚੋਂ ਨਿਕਲਦਾ ਨੀ ਪਿਆ ਮਮਤਾ ਦਾ ਵਜੈ। ਮਨ ਮਾਇਆ ਮੈਂ ਰਮ ਰਹੋ ਨਿਕਸਿਤ ਨਾਹੀਂ ਨਮੀਤ ਨਾਨਕ ਮੂਰਤ ਚਿੱਤਰ ਜਿਉਂ। ਹੁਣ ਇਹਦੇ ਤਸਵੀਰ ਦਾ ਅਰਥ ਤੰਗੀ ਹੋਈ ਤਸਵੀਰ ਨਹੀਂ ਇੱਥੇ ਤਸਵੀਰ ਦਾ ਮੂਰਤ ਦਾ ਅਰਥ ਕਰਾਂਗੇ ਵਿੱਚ ਉਕਰੀ ਹੋਈ ਤਰਾਸ਼ੀ ਹੋਈ ਨਾਨਕ ਮੂਰਤ ਚਿੱਤਰ ਜਿਉਂ ਸਾਧਕ ਨਾਹੀਂ ਪੀਤ। ਜਿਵੇਂ ਦੀਵਾਰ ਆਪਣੇ ਵਿੱਚ ਉਕਰੀ ਹੋਈ ਮੂਰਤ ਨੂੰ ਛੱਡਦੀ ਨਹੀਂ। ਸੱਚ ਜਾਣੋ ਜਿਸ ਮਨ ਨੂੰ ਮਮਤਾ ਦੀ ਬਿਮਾਰੀ ਲੱਗ ਗਈ ਇਹ ਮੇਰਾ ਸਭ ਕੁਝ ਆਪਣਾ। ਸਾਹਿਬ ਕਹਿੰਦੇ ਸੱਚ ਜਾਣੋ ਉਸ ਮਨ ਦਾ ਵੀ ਬਚਾ ਕੋਈ। ਅੱਜ ਮੇਰੇ ਗੁਰੂ ਅਮਰਦਾਸ ਜੀ ਨੇ ਬੜੀ ਕਿਰਪਾ ਕੀਤੀ ਆਰੰਭ ਵਿੱਚ ਬਚਨ ਕੀਤਾ। ਕਹਿਣ ਲੱਗੇ ਮਾਇਆ ਮਮਤਾ ਮੋਹਣੀ ਮਾਇਆ ਦੀ ਪਕੜ ਮੈਂ ਮੇਰੀ ਕੱਲੀ ਮੇਰੇ ਕੋਲ ਹੋਵੇ। ਇਹਨੇ ਮਨ ਨੂੰ ਮੋਹਦੀ ਬੜਾ ਹੈ ਬੜਾ ਮਨ ਨੂੰ ਪ੍ਰਭਾਵਿਤ ਕਰਦੀ। ਮਾਇਆ ਮਮਤਾ ਮੋਹਣੀ ਅਗਲੀ ਟੋਕੇ ਜਿਨ ਬਿਨ ਦਸਤਾ ਜਗ ਖਾਇਆ। ਜੇ ਮੈਂ ਬੇਨਤੀ ਕੀਤੀ ਸੀ ਸ਼ਬਦ ਨੂੰ ਆਰੰਭ ਕਰਨ ਲੱਗਿਆ ਕਿ ਬਿਨ ਦਮਤਾ ਦਾ ਅਰਥ ਸੀ ਕਿ ਉਸ ਮਾਇਆ ਦੇ ਦੰਦ ਨੇ। ਹੁਣ ਦੇਖੋ ਇਹ ਸਿਰਫ ਪ੍ਰਮਾਣ ਉਦਾਹਰਣ ਵਜੋਂ ਸਮਝਾਉਣ ਲਈ ਲੈ ਜਾਂਦੇ। ਹੁਣ ਕਈ ਵਾਰੀ ਆਪਾਂ ਕਹਿੰਦੇ ਹਾਂ ਨਾ ਕਿ ਜਿਹੜੀ ਚੀਜ਼ ਬੜੀ ਸੁਖੈਨ ਤਰੀਕੇ ਨਾਲ ਖਾਦੀ ਹੈ ਹੁਣ ਬਿਨ ਦੰਦਾਂ ਦਾ ਅਰਥ ਕੀ। ਆਪਾਂ ਕਹਿੰਦੇ ਇਹਨੂੰ ਤਾਂ ਚਬਾਉਣ ਦੀ ਲੋੜ ਹੀ ਨਹੀਂ ਤੇ ਮੈਂ ਸਾਬਤ ਹੀ ਨਿਕਲ ਜਾਵਾਂਗਾ। ਸਾਬਤ ਦਾ ਮਤਲਬ ਇਹਨੂੰ ਦੰਦਾਂ ਥੱਲੇ ਦੇਣ ਦੀ ਲੋੜ ਨਹੀਂ ਇਹਨੂੰ ਤਾਂ ਸਾਬਤ ਹੀ ਕਟਾ ਜਾਣਾ ਮੇਰੇ ਵਾਸਤੇ ਕੁਝ ਵੀ ਨਹੀਂ। ਹੁਣ ਹਜ਼ੂਰ ਨੇ ਮਿਹਰ ਕੀਤੀ ਕਹਿਣ ਲੱਗੇ ਬੰਦਿਆ ਤੂੰ ਮਤਾ ਮਾਨ ਕਰੀ
संसार के अंदर रह के माया इन्नी प्रबल है ਉਹ ਤਾਂ ਤੈਨੂੰ ਸਮੁੱਚਾ ਹੀ ਖਾ ਜਾਏਗੀ, ਇਹਨੂੰ ਤਾਂ ਤੰਦ ਵਰਤਣ ਦੀ ਲੋੜ ਹੀ ਨਹੀਂ, ਬਿਨਾਂ ਚਬਾਨ ਤੋਂ ਸਾਰੀ ਦੁਨੀਆਂ ਨੂੰ ਖਾ ਗਈ ਹੈ। ਕਹਿਣ ਲੱਗੇ ਇੰਨੀ ਸ਼ਕਤੀਸ਼ਾਲੀ ਹੈ, ਬੰਦਾ ਤਾਂ ਉਹਦੀ ਦਾਤ ਥੱਲੇ ਵੀ ਕਦੀ ਨਹੀਂ ਆਉਂਦਾ। ਸਾਹਿਬ ਨੇ ਸ਼ਬਦ ਵਰਤੇ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ, ਬਗੈਰ ਚਬਾਨ ਤੋਂ ਦੁਨੀਆਂ ਨੂੰ ਖਾ ਗਈ ਤੇ ਦਾਤਾ ਜੀ ਸਾਰੇ ਖਾ ਕੇ ਗਏ। ਕਹਿਣ ਲੱਗੇ ਨਹੀਂ, ਮਨਮੁਖ ਖਾ ਕੇ ਗੁਰਮੁਖ ਉਭ ਮਨ ਪਿੱਛੇ ਕਰਨ ਵਾਲੇ ਲੋਕ ਜਿਹੜੇ ਨੇ ਉਹ ਖਾਦੇ ਗਏ ਨੇ ਤੇ ਗੁਰਮੁਖ ਜਿਹੜੇ ਨੇ ਉਭਰੇ ਦਾ ਅਰਥ ਉਹ ਬਚ ਗਏ। ਹੁਣ ਗੁਰਮੁਖ ਨੂੰ ਮਾਇਆ ਵਿੱਚ ਰਹਿਣ ਦੀ ਚੁਗਤੀ ਆਉਂਦੀ ਹੈ ਤੇ ਮਨਮੁਖ ਕੋਲੋਂ ਚੁਗਤੀ ਨਹੀਂ। ਧਿਆਨ ਦਿਆ ਜਾ, ਹੁਣ ਗੁਰਮੁਖ ਵਿੱਚ ਤੇ ਮਨਮੁਖ ਵਿੱਚ ਫਰਕ ਕੀ ਹੈ? ਅਸੀਂ ਕਹੀਏ ਵੀ ਗੁਰਮੁਖ ਬੰਦਾ ਵੀ ਘਰ ਵਿੱਚ ਰਹਿੰਦਾ ਹੈ ਤੇ ਮਨਮੁਖ ਵੀ ਘਰ ਵਿੱਚ ਨਹੀਂ ਰਹਿੰਦਾ, ਗੁਰਮੁਖ ਕਿਵੇਂ ਬਚ ਗਿਆ ਤੇ ਮਨਮੁਖ ਕਿਵੇਂ ਖਾਦਾ ਗਿਆ? ਗੁਰਮੁਖ ਬੰਦਾ ਵੀ ਸੰਸਾਰ ਵਿੱਚ ਵਿਚਰਦਾ ਤੇ ਮਨਮੁਖ ਵੀ ਵਿਚਰਦਾ, ਪਰ ਗੁਰਮੁਖ ਕਿਵੇਂ ਬਚ ਗਿਆ ਖਾਦੇ ਜਾਣ ਤੋਂ ਤੇ ਮਨਮੁਖ ਕਿਵੇਂ ਖਾਦਾ ਗਿਆ? ਹੁਣ ਦੇਖੋ, ਇੱਕ ਵਿਦਵਾਨ ਨੇ ਇੱਕ ਸ਼ਬਦ ਕਿਹਾ, ਮੈਂ ਉਹ ਕੁੰਡਲੀਆਂ ਆਪ ਨਾਲ ਜ਼ਰੂਰ ਸਾਂਝਾ ਕਰ। ਉਹ ਕਹਿੰਦਾ, ਮਾਇਆ ਕੇ ਦੋ ਦਾਓ ਹੈ, ਕਰੇ ਦੋਏ ਚੁਟਮਾਰ। ਕਹਿੰਦੇ ਮਾਇਆ ਦੋ ਤਰੀਕਿਆਂ ਨਾਲ ਬੰਦੇ ਨੂੰ ਕਹਿੰਦੀ ਤੇ ਦੋਵਾਂ ਤਰੀਕਿਆਂ ਨਾਲ ਮਾਰ ਜਾਂਦੀ। ਮਹਾਰਾਜ ਕਿਵੇਂ? ਉਹ ਸੰਤ ਮਹਾਂਪੁਰਸ਼ਾਂ ਦਾ ਲਿਖਿਆ ਬਚਨ ਹੈ। ਉਹ ਕਹਿੰਦੇ ਨੇ, ਮਾਇਆ ਕੇ ਦੋ ਦਾਓ ਹੈ, ਕਰੇ ਦੋਏ ਜੁਟਮਾਰ, ਆਏ ਤੋ ਬੌਰਾਏ ਨਰ, ਜਾਏ ਕਰੇ ਖੁਵਾਰ, ਜਾਏ ਕਰੇ ਖੁਵਾਰ, ਮਰੇ ਨਰ ਝੂਰ ਝੂਰ ਕੈ, ਆਵੇ ਵਡੋ ਅੰਕਾਰ, ਤੁਰੇ ਨਰ ਘੂਰ ਘੂਰ ਕੈ, ਬਿਨ ਬੂਝੋ ਵਿਚਾਰ ਥਾਰ ਸੰਤਨ ਪੁਰ ਮਾਇਆ, ਕਿ ਮੂਰਖ ਕੋ ਦੁਖ ਦੇਵ ਤੈ ਆਪਸੀ ਜਾਤੀ ਮਾਇਆ। ਹੁਣ ਇਹਦੇ ਅਰਥ ਮੈਂ ਜ਼ਰੂਰ ਅਰਜ਼ ਕਰਨੇ ਨੇ, ਇਹ ਮਤ ਸਮਝਿਓ। ਇਹ ਆਪਾਂ ਬਾਹਰ ਦਾ ਸ਼ਬਦ ਕਿਉਂ ਲਏ? ਕੱਲ ਮੈਂ ਰਹਿਤ ਮਰਿਆਦਾ ਵਿੱਚ ਬਖਿਆਨ ਸੰਬੰਧੀ ਇੱਕ ਬਚਨ ਪੜ੍ਹ ਰਿਹਾ ਸਾਂ ਕਿ ਗੁਰੂ ਗ੍ਰੰਥ ਸਾਹਿਬ ਜੀ, ਭਾਈ ਨੰਦ ਲਾਲ ਜੀ, ਭਾਈ ਗੁਰਦਾਸ ਜੀ ਪ੍ਰਮਾਣਿਕ ਜਿਹੜੇ ਗ੍ਰੰਥ ਨੇ ਇਤਿਹਾਸ ਦੇ, ਉਹਨਾਂ ਦੀ ਕਥਾ ਹੋ ਸਕਦੀ ਹੈ, ਪਰ ਨਾਲ ਇੱਕ ਸ਼ਬਦ ਵਰਤੇ ਹੈ, ਕਿਸੇ ਸੰਤ ਮਹਾਤਮਾ ਦਾ ਬਚਨ ਜੋ ਨਸੀਹਤ ਦੇਣ ਵਾਲਾ ਹੋਵੇ ਉਹਨੂੰ ਪ੍ਰਮਾਣ ਵਜੋਂ ਵਰਤਿਆ ਜਾ ਸਕਦਾ ਹੈ। ਹੁਣ ਜਿਹੜੀ ਬੇਨਤੀ ਕਰ ਰਿਹਾ ਤਾਂ ਕਿ ਮਾਇਆ ਕੇ ਦੋ ਦਾਓ ਹੈ, ਕਰੇ ਦੋਏ ਜੁੱਟ ਮਾਰ, ਦੋ ਤਰੀਕਿਆਂ ਨੂੰ ਕਿਵੇਂ ਮਾਰਦੀ? ਕਹਿੰਦੇ ਆਓ ਆਏ ਤੋਂ ਬੌਰਾਏ ਨਾਲ, ਜਿੱਦਣ ਚਾਰ ਪੈ ਕੇ ਆ ਗਿਆ ਬੰਦਾ ਕਮਲਾ ਹੋ ਜਾਂਦਾ, ਬੌਰਾਏ ਦਰ ਤੇ ਸ਼ਰਾਈ ਹੋ ਜਾਂਦਾ। ਕਹਿੰਦਾ ਮੇਰੇ ਤੋਂ ਵੱਧ ਤਾਕਤ ਕਿਸੇ ਕੋਲ ਨਹੀਂ, ਤੇ ਗੁਰੂ ਗ੍ਰੰਥ ਸਾਹਿਬ ਨੇ ਤਾਂ ਹੀ ਕਹਿ ਕਹਿ ਲੱਗੇ, ਜਬ ਕਚ ਪਾਵਤ ਸਭ ਗਰਭ ਕਰਤ ਹੈ, ਮਾਇਆ ਗਈ ਸਭ ਰੋਣ ਲੱਗਦਾ। ਤੁੰਬੈ ਤੇ ਹੰਕਾਰ ਵਿੱਚ ਬੋਲਿਆ ਨੀ, ਜਮਾਦਾ ਜਾਂਦੀ ਹੈ ਤੇ ਰੋਣ ਲੱਗ ਪੈਂਦਾ। ਆਓ ਆਏ ਤੋ ਬੌਰਾਏ ਨਾਲ, ਚਾਹੇ ਕਰੇ ਖੁਆਰ। ਤੇ ਜਦੋਂ ਜਾਂਦੀ ਹੈ ਨਾ, ਉਦੋਂ ਬੰਦੇ ਨੂੰ ਇੰਨਾ ਖੁਆਰ ਕਰ ਜਾਂਦੀ ਹੈ, ਕਈ ਵਾਰੀ ਜਾਣ ਲੱਗਿਆ ਬੰਦੇ ਦੀ ਜਿੰਦੀ ਲੈ ਜਾਂਦੀ, ਮੌਤ ਹੋ ਜਾਂਦੀ ਹੈ। ਇਹਦੇ ਮਮਤਾ ਹਜ਼ੂਰ ਕਹਿੰਦੇ, ਆਏ ਤੋ ਬੌਰਾਏ ਨਾਲ, ਜਾਏ ਕਰੇ ਖੁਆਰ, ਜਾਏ ਕਰੇ ਖੁਆਰ, ਮਰੇ ਨਾਲ ਝੂਰ ਝੂਰ ਕੇ। ਉਹ ਸੱਜਣ ਮਹਾਂਪੁਰਸ਼ ਕਹਿੰਦੇ ਨੇ, ਬੰਦਾ ਝੂਰ ਝੁਰ ਕੇ ਮਰ ਜਾਂਦਾ, ਹਾਏ ਮੇਰੇ ਕੋਲ ਇੰਨਾ ਕੁਛ ਸੀ। ਤੇ ਸਾਹਿਬ ਕਹਿੰਦੇ ਨੇ, ਫਿਰ ਹੁੰਦਾ ਕੀ ਹੈ ਕਿ ਮਰੇ ਨਾਲ ਝੂਰ ਝੂਰ ਕੇ ਆਵੇ ਬਦੋ ਹੰਕਾਰ। ਜਦੋਂ ਵੀ ਇੰਨਾ ਹੰਕਾਰੀ ਹੁੰਦਾ, ਤੁਰੇ ਨਾਲ ਘੂਰ ਘੂਰ ਕੇ ਆਪਣਿਆਂ ਨੂੰ ਮਾਰਨ ਵਾਲੀ ਨਜ਼ਰ ਨਾਲ ਦੇਖਦਾ। ਤੇ ਮਹਾਂਪੁਰਸ਼ ਕਹਿੰਦੇ ਨੇ, ਬਿਨ ਬੂਝੇ ਵਿਚਾਰ ਸਾਰ ਸੰਤਨ ਪੁਰ ਮਾਇਆ, ਬਿਨਾਂ ਸਮਝ ਤੋਂ ਬਿਨਾਂ ਅਕਲ ਤੋਂ ਬੰਦਾ ਮਾਇਆ ਵੀ ਨਹੀਂ ਵਰਤ ਸਕਦਾ। ਮੂਰਖ ਕੋ ਦੁੱਖ ਦੇਵਤਾ ਆਪਦੀ ਜਾਤੀ ਮਾਇਆ, ਆਉਂਦਿਆਂ ਹੰਕਾਰੀ ਕਰ ਦਿੰਦੀ ਹੈ, ਜਾਂਦਿਆਂ ਉਂਝ ਬੰਦੇ ਨੂੰ ਮਾਰ ਕੇ ਕੱਢ ਜਾਂਦੀ ਹੈ। ਮੂਰਖ ਬੰਦੇ ਨੂੰ ਆਉਂਦਿਆਂ ਵੀ ਚਕਾ ਨਹੀਂ ਦਿੰਦੀ ਤੇ ਜਾਂਦਿਆਂ ਵੀ ਚਕਾ ਨਹੀਂ ਦਿੰਦੀ। ਸਤਿਗੁਰੂ ਨੇ ਬਾਣੀ ਚ ਕਿਹਾ ਕਿ ਜਿਨ੍ਹਾਂ ਸ਼ਬਦਾਂ ਦੀ ਚੇਤ ਲਈ ਉਹ ਮਾਇਆ ਵਿੱਚ ਰਹਿ ਕੇ ਵੀ ਨਿਰਲੇਪ ਹੋ ਗਏ, ਰਹਿ ਮਾਇਆ ਵਿੱਚ। ਮੈਂ ਕਹਿੰਦਾ ਦੇਖੋ, ਪੁੱਤਰ ਮਾਇਆ ਨਹੀਂ ਬਣਦਾ ਜੇ ਗੁਰਮੁਖ ਕੋਲ ਰੱਬ ਦੀ ਬੰਦਗੀ ਹੋਵੇ। ਹੁਣ ਅਸੀਂ ਤੱਕ ਨੇ ਇੱਕ ਨਹੀਂ, ਅਨੇਕਾਂ ਪ੍ਰਮਾਣ ਐਸੇ ਮਿਲਦੇ ਨੇ ਗੁਰੂ ਇਤਿਹਾਸ ਵਿੱਚੋਂ ਕਿ ਸਿੱਖਾਂ ਕੋਲ ਮਾਇਆ ਨੇ। ਭਾਈ ਸਾਹਿਬ ਦਾ ਜ਼ਿਕਰ ਮੋਸ਼ਨ ਪਾਣੀ ਨੇ ਕੀਤਾ, ਦਬਸਥਾਨੇ ਮਜ਼ਹਬ ਦੇ ਅੰਦਰ ਉਹਦਾ ਤਰਜਮਾ, ਉਹਦੇ ਜਦੋਂ ਉਹਨਾਂ ਦਾ ਜਿਹੜੀ ਅਨੁਵਾਦ ਹੈ, ਪ੍ਰਿੰਸੀਪਲ ਸੁਖਬੀਰ ਸਿੰਘ ਉਹਨਾਂ ਨੇ ਕਰਦਿਆਂ ਲਿਖਿਆ ਕਿ ਕਾਬਲ ਦੀ ਧਰਤੀ ਤੇ ਭਾਈ ਸਾਹਿਬ ਰਹਿੰਦਾ ਸੀ, ਇੱਕੋ ਇੱਕੋ ਦਾ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ ਦਾ ਸੁਨੇਹਾ ਗਿਆ ਤੇ ਜਿਹੜੀ ਉਹਨਾਂ ਦੇ ਦੋ ਵਾਲੀਅਮ ਨੇ ਕਿ ਕਥਾ ਪੁਰਾਤਨ ਇਉਂ ਸੁਣੀ,
ਉਹ ਤਕਰੀਬਨ ਪੜ੍ਹਨ ਵਾਲੇ ਨੇ, ਉਹਨਾਂ ਕੀ ਕੀਤਾ ਪੁਰਾਤਨ ਗ੍ਰੰਥਾਂ ਦੀਆਂ ਜਿਹੜੀਆਂ ਮੇਨ ਮੇਨ ਉਦਾਹਰਣਾਂ ਸਨ ਉਹਨਾਂ ਨੂੰ ਇੱਕ ਥਾਂ ਤੇ ਇਕੱਤਰ ਕਰ ਦਿੱਤਾ। ਉਹ ਪੜ੍ਹਦੇ ਜਦੋਂ ਦਬਿਸਤਾਨੇ ਮਜ਼ਹਬ ਦਾ ਮੋਸਨ ਪਾਨੀ ਦਾ ਜ਼ਿਕਰ ਹੁੰਦਾ ਹੈ ਤੇ ਉਹਦੇ ਵਿੱਚ ਕਹਿੰਦੇ ਕਾਬਲ ਦੀ ਧਰਤੀ ਤੇ ਇੱਕ ਗੁਰਮੁਖ ਸੀ, ਉਹਦਾ ਨਾਮ ਸੀ ਸਾਧ, ਤੇ ਕੱਲਾ ਨਾਂ ਦਾ ਸਾਧ ਨਹੀਂ ਸੀ, ਉਹਦੀ ਜ਼ਿੰਦਗੀ ਵੀ ਸਾਧ ਆਵਾਜ਼ ਸੀ। ਕਈ ਵਾਰੀ ਅਸੀਂ ਨਾਂ ਸ਼ਬਦ ਬੜੇ ਚੰਗੇ ਹੁੰਦੇ ਨੇ ਪਰ ਜਿੰਨਾ ਕੀਮਤੀ ਨਾਂ ਹੁੰਦਾ ਓਨਾ ਉਹਦੇ ਪਿੱਛੇ ਜੀਵਨ ਨਹੀਂ ਹੁੰਦਾ। ਮੈਂ ਇੱਕ ਵਾਰੀ ਬੇਨਤੀ ਕੀਤੀ ਕਿ ਨਾਂ ਹੁੰਦਾ ਗੁਰਮੁਖ ਸਿੰਘ ਤੇ ਕੰਮ ਸਾਰੇ ਮਨਮੁੱਖਾਂ ਵਾਲੇ ਕਰਦਾ, ਨਾਮ ਹੁੰਦਾ ਮਨਜੀਤ ਸਿੰਘ ਤੇ ਸਾਰੀ ਜ਼ਿੰਦਗੀ ਮਨ ਤੋਂ ਹਾਰੀ ਜਾਂਦਾ। ਦੇਖੋ ਜਿਹੜੇ ਨਾਂ ਸੱਜਣਾ ਨੇ ਦਿੱਤੇ ਆਖਰ ਉਹ ਨਾਮ ਹੀ ਬੜੀ ਸਰਦੀ ਕਲਾ ਵਾਲੇ ਸਨ, ਉਹਦਾ ਨਾਮ ਸੀ ਸਾਧ। ਤੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਸਾਧ ਕੌਣ ਹੁੰਦਾ, ਭਾਈ ਗੁਰਦਾਸ ਨੇ ਇੱਕ ਤੁਕ ਵਿੱਚ ਸਾਧ ਦੀ ਪਰਿਭਾਸ਼ਾ ਦਿੱਤੀ, ਕਹਿੰਦੇ ਨੌ ਦੁਆਰੇ ਸਾਧ ਸਾਧ ਕਰਾਇਆ, ਨੌ ਦੁਆਰੇ ਸਾਧ। ਹੁਣ ਸਾਧ ਦਾ ਅਰਥ ਹੁੰਦਾ ਸਾਧਨ, ਕਹਿੰਦੇ ਜਿੰਨੇ ਆਪਣੇ ਨੌ ਦਰਵਾਜ਼ਿਆਂ ਤੇ ਕਾਬੂ ਪਾ ਲਿਆ ਕਹਿਣ ਲੱਗੇ ਉਹਦੇ ਵਰਗਾ ਸਾਧ ਕੀ ਹੈ ਹੀ, ਉਹ ਅਸਲ ਵਿੱਚ ਉਹ ਸਾਧ ਨੌ ਦੁਆਰੇ ਸਾਧ ਸਾਧ ਸਦਾਇਆ। ਹੁਣ ਭਾਈ ਸਾਧ ਨੂੰ ਹੁਕਮ ਗਿਆ ਕਿ ਤੂੰ ਕੀਮਤੀ ਘੋੜੇ ਖਰੀਦ ਕੇ ਲਿਆਉਣੇ ਨੇ, ਇੱਕ ਕੰਮ ਕਰੀ ਪਿਛਾ ਨਾ ਮੁੜੀ, ਘੋੜਿਆਂ ਦੀ ਜ਼ਰੂਰਤ ਹੈ। ਮੈਂ ਸੰਖੇਪ ਕਰਨ ਤਰ੍ਹਾਂ ਭਾਈ ਸਾਧ ਘਰੋਂ ਤੁਰਿਆ, ਕੋਈ ਦਸਵੰਧ ਦੀ ਮਾਇਆ ਕੁਝ ਆਪਣੇ ਕੋਲੋਂ ਮਾਇਆ ਲੈ ਕੇ ਅਜੇ ਪਹਿਲਾਂ ਪੁਰਾਣ ਹੋਇਆ ਸੀ ਤੇ ਪਿੱਛੋਂ ਸੁਨੇਹਾ ਆ ਗਿਆ ਕਿ ਤੇਰਾ ਪੁੱਤਰ ਬਿਮਾਰ ਹੋ ਗਿਆ। ਵਾਹਿਗੁਰੂ ਕਿਤੇ ਉਹ ਸੱਜਣ ਇਹ ਕਿਉਂ ਜੇ ਕਿਰਦੇ ਹੋਣਗੇ, ਇੱਕੋ ਇੱਕ ਪੁੱਤਰ ਜਿਹਦੇ ਉੱਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ, ਗੁਰਮੁਖ ਜਿਹੜੇ ਨੇ ਉਭਰੇ। ਸੁਨੇਹਾ ਵੀ ਤੇਰਾ ਪੁੱਤਰ ਬੜਾ ਬਿਮਾਰ ਹੈ, ਪਿਛਾ ਮੁੜ ਉਹਦੀ ਸੰਭਾਲ ਕਰ ਲਏ। ਭਾਈ ਸਾਹਿਬ ਨੇ ਉੱਤਰ ਦਿੱਤਾ ਕਿ ਗੁਰੂ ਕਾ ਹੁਕਮ ਆਇਆ ਹੈ ਕਿ ਅਗਾਂਹ ਉਤਰਾਂਗ ਪਿਛਾ ਫੇਰਨਾ ਮੋਢਾ ਵਾਲੀ ਗੱਲ, ਕਿ ਤੂੰ ਅੱਗੇ ਵਪਾਰ ਕਰਕੇ ਕੀਮਤੀ ਘੋੜੇ ਸਾਨੂੰ ਲਿਆ ਕੇ ਦੇ। ਕਹਿੰਦਾ ਹੁਣ ਇੱਕ ਕੰਮ ਕਰਿਓ, ਜੇ ਤਾਂ ਮਾਲਕ ਨੇ ਮਿਹਰ ਕੀਤੀ ਦਵਾ ਦਰਮਲ ਕਰਿਓ ਬਚ ਗਿਆ ਤਾਂ ਉਹਦੀ ਰਹਿਮਤ ਦਾ ਸ਼ੁਕਰ ਕਰਿਓ, ਤੇ ਜੇ ਚਲਾਣਾ ਕਰ ਗਿਆ ਮੇਰੀ ਇੰਤਜ਼ਾਰ ਨਾ ਕਰਨਾ, ਪਿੱਛੋਂ ਸਤਿਕਾਰ ਕਰ ਦਿਆ। ਕਹਿੰਦਾ ਖੇਡ ਤੈਅ ਹੋ ਜਾਈਏ, ਅੱਜ ਨਹੀਂ ਮੈਂ ਪਹਿਲਾਂ ਤੁਰ ਜਾਂਦਾ, ਮੇਰੇ ਤੋਂ ਬਾਅਦ ਪੰਜ ਚਾਰ ਦਿਨ ਉਹ ਚਲਾ ਜਾਏਗਾ, ਪਰ ਜਾਣਾ ਤੇ ਹੈ। ਭਾਈ ਸਾਹਿਬ ਜੀ ਗਏ, ਭਾਣਾ ਵਾਪਰਿਆ ਪਰ ਗੁਰੂ ਦੇ ਹੁਕਮ ਨੂੰ ਸੱਤ ਕਰਕੇ ਉਹ ਮੰਨ ਗਿਆ। ਮੈਂ ਕਹਿੰਦਾ ਅਸਲ ਵਿੱਚ ਸਿੱਖ ਦੀ ਬਿਰਤੀ ਇਹਵੇ ਕਿ ਕਾਰਨ ਕਰਤਾ ਜੋ ਕਰੇ ਫਿਰ ਧਰ ਮਨ ਕਰੇ ਸ਼ੁਕਰਾਨਾ। ਹਜ਼ੂਰ ਕਹਿੰਦੇ ਮਾਇਆ ਮਮਤਾ ਮੋਹਣੀ ਜਿਨ ਬਿਨ ਸੰਤਾਂ ਜਾ ਖਾਇਆ, ਮਨ ਨੂੰ ਖਾਦੇ ਗੁਰਮੁਖ ਉਭਰੇ। ਪਰ ਕਿਹੜੇ ਗੁਰਮੁਖ ਜੀ, ਜਿਹਨੇ ਸੱਚ ਨਾਮ ਚਿੱਤ ਲਾਇਆ, ਜਿਹਨਾਂ ਦਾ ਚਿੱਤ ਸੱਚੇ ਨਾਮ ਵੀ ਜੁੜਿਆ। ਮੇਰੇ ਦਾਦੇ ਨੇ ਉਹਨਾਂ ਨੂੰ ਮਾਇਆ ਦੇ ਇਸ ਝੰਝਟ ਤੋਂ ਬਚਾ ਲਿਆ। ਹੁਣ ਅਗਲਾ ਬਚਨ ਹੈ ਕਿ ਲੋਕੀ ਐਵੇਂ ਝੱਲ ਖਿਲਾਰੀ ਜਾਂਦੇ, ਕਿਉਂ ਦੁਨੀਆਂ ਕਮਲੀ ਹੋ ਗਈ? ਤੁਸੀਂ ਮੇਰਾ ਖਿਆਲ ਸਿਆਣੇ ਤਾਰੇ ਦੇਖੇ ਹੋ, ਤਕਰੀਬਨ ਹਰ ਪੰਜ ਚਾਰ ਬੰਦਿਆਂ ਪਿੱਛੇ ਇੱਕ ਬੰਦਾ ਤੁਹਾਨੂੰ ਸਦਾਈ ਮਿਲੇਗਾ। ਸਦਾਈ ਦਾ ਮਤਲਬ ਮੇਰਾ ਇਹ ਨਾ ਸਮਝੋ ਮੈਂ ਹਰਕ ਨੂੰ ਸਦਾਈ ਕਹਿੰਦਾ, ਉਹ ਆਪਣੇ ਆਪ ਵਿੱਚ ਬੜਾ ਸਿਆਣਾ ਹੋਵੇਗਾ, ਪਰ ਗੁਰੂ ਜੀ ਨਗਰ ਵਿੱਚ ਉਹਦੇ ਨਾਲ ਵੱਧ ਕਮਲੀ ਹੋਏ। ਉਹ ਕਮਲਾ ਕਿਉਂ ਮੈਂ ਸਦਾਈ ਕਿਉਂ ਮੈਂ? ਸਾਹਿਬ ਕਹਿੰਦੇ ਬਿਨ ਨਾਮ ਹੈ ਜਦ ਕਮਲਾ ਫਿਰੈ, ਨਾਮ ਤੋਂ ਬਿਨਾਂ ਦੁਨੀਆਂ ਕਮਲੀ। ਜਿਨ੍ਹਾਂ ਬੰਦਿਆਂ ਨੂੰ ਨਾਮ ਚੇਤੇ ਨੇ ਨਾ ਸੱਚ ਜਾਣੋ, ਉਹਨਾਂ ਤੋਂ ਵੱਡਾ ਸਦਾਈ ਬੰਦਾ ਕੋਈ। ਬਿਨ ਨਾਮ ਹੈ ਜਦ ਕਮਲਾ ਫਿਰੈ, ਤੇ ਸਾਹਿਬ ਕਹਿੰਦੇ ਨੇ ਗੁਰਮੁਖ ਨਗਰੀ ਆਇਆ। ਗੁਰੂ ਦੇ ਸਨਮੁਖ ਰਹਿਣ ਵਾਲਾ ਜਿਹੜਾ ਉਹਨੂੰ ਪਰਮਾਤਮਾ ਦਿਖ ਪਿਆ, ਉਹਨੂੰ ਸਮਝ ਪੈ ਗਈ ਕਿ ਨਾਮ ਤੋਂ ਬਿਨਾਂ ਦੁਨੀਆਂ ਕਮਲੀ ਹੋ ਗਈ। ਤੇ ਗੁਰਮੁਖੋ ਨਾਮ ਤੋਂ ਬਿਨਾਂ ਦੁਨੀਆਂ ਸਦਾਈ ਹੁੰਦੀ ਜੀ। ਜਿਸ ਬੰਦੇ ਪੱਲੇ ਬੰਦਗੀ ਨਹੀਂ, ਸਿਮਰਨ ਨਹੀਂ, ਉਹਦੇ ਨਾਲ ਵੱਡਾ ਵੱਡਾ ਕਮਲਾ ਬੰਦਾ ਹੈ ਹੀ ਕੋਈ, ਸਦਾਈ ਕੋਈ। ਸਾਧੂ ਤੋਂ ਤੁਰਿਆ ਜਾਂਦਾ ਸੀ, ਉਹ ਕਦੀ ਉਹ ਲੀਰਾਂ ਇਕੱਠੀਆਂ ਕਰ ਲਏ, ਕਦੀ ਜ਼ਮੀਨ ਤੋਂ ਪਈ ਹੋਈ ਰੋੜੀ ਇਕੱਠੀ ਕਰ ਲਏ, ਕਦੀ ਕਾਗਜ਼ ਇਕੱਠੇ ਕਰ ਲਏ। ਤੇ ਲੰਘਦੇ ਇੱਕ ਬੰਦੇ ਨੇ ਕਹਿ ਕਹਿੰਦਾ ਕਮਲੇ ਆ ਸਬਜ਼ੇ ਹੀ ਵਰਤੇ, ਕਹਿੰਦੇ ਸਦਾਈ ਹੋ ਗਿਆ, ਕਦੀ ਰੋੜੇ ਇਕੱਠੇ ਕਰਨਾ, ਕਦੀ ਲੀਰਾਂ ਇਕੱਠੀਆਂ ਕਰਨਾ, ਕਦੀ ਕਾਗਜ਼ ਇਕੱਠੇ ਕਰਨਾ, ਲੋਹਿਆ ਟੁੱਟਾ ਇਕੱਠਾ ਕਰਨਾ, ਸਦਾਈਆ ਹੈ ਤੇਰੇ ਕਿੱਜ ਕੰਮ। ਉਹ ਸੰਤ ਸੀ, ਫਕੀਰ ਸੀ, ਬੜਾ ਹੱਸਿਆ, ਕਹਿੰਦਾ ਮੈਂ ਸਦਾਈਆਂ ਤੋਂ ਸਿਆਣਾ ਨਾ, ਕਹਿੰਦਾ ਹਾਂ ਚੜਾਈਆਂ ਵਾਲੇ ਕੰਮ ਕਰਨਾ ਤੇ ਤੇਰੇ ਕੰਮ ਹੀ ਦੱਸ ਜਿਹੜੇ ਕਬਲਾ ਹੈ ਆਹ ਲੀਰਾ ਤੇ ਜਿਹੜੇ ਕਾਗਜ਼ ਤੂੰ ਇਕੱਠੇ ਕਰੀ ਬੈਠੇ ਤੇਰੇ ਨਾਲ ਇਹਨਾਂ ਨੇ ਕਿੱਥੇ ਲੈ ਕੇ ਜਾਣੇ। ਹੱਸ ਕੇ ਕਹਿੰਦਾ ਮੈਂ ਚੜਾਈ ਨੀ ਸਾਰੀ ਦੁਨੀਆਂ ਚੜਾਈਆਂ ਦੀ। ਉਹਨੇ ਕਿਹਾ ਕਿਉਂ? ਕਹਿੰਦਾ ਮੈਂ ਚਾਰ ਲੀਰਾਂ ਗਲੀ ਚ ਪਈਆਂ ਇਕੱਠੀਆਂ ਕੀਤੀਆਂ, ਮੇਰੇ ਕਿਹੜੇ ਕੰਮ ਨਹੀਂ ਤੇ ਜਿਹੜੇ ਤੂੰ ਰੋਜ਼ ਪੁਸ਼ਾਕਾਂ ਬਦਲ ਬਦਲ ਕੇ ਆਉਂਦਾ ਇਹ ਤੇਰੀਆਂ ਕਿਹੜੇ ਕੰਮ ਆ ਜਾਣੀਆਂ। ਸੱਚ ਜਾਣੀ ਜੋ ਤੂੰ ਇਕੱਠਾ ਕਰੀ ਬੈਠਾ ਚਟਾਈਆਂ ਵਾਲਾ ਕਰਮ ਨੀ, ਤੇਰੇ ਕੋਲ ਪਰਮਾਤਮਾ ਦਾ ਨਾਮ ਹੈ, ਗੁਰਮੁਖ ਨਦਰੀ ਆਇਆ, ਗੁਰਮੁਖ ਕਮਲਾ ਨੀ ਉਹ ਕਰਦਾ ਪਤਾ ਕੀ? ਉਹ ਕਹਿੰਦਾ ਵਰਜ ਕਰੋ ਬਣ ਜਾ ਰਹੇ ਹੋ, ਵਖਰ ਲਿਓ ਸੰਭਾਲ, ਤੈਸੀ ਵਕਤ ਵਿਖਾਈ ਹੈ ਤੈਸੀ ਨਿਭਾ ਨਾਲ, ਅੱਗੇ ਸ਼ਾਹ ਸੁਜਾਣ ਹੈ ਲੈਸੀ ਵਕਤ ਸੰਭਾਲ, ਗੁਰਮੁਖ ਤਾਂ ਸਿਆਣਾ। ਉਹ ਕਹਿੰਦਾ ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚੱਲੋ ਸੌ ਦੇਖੈ ਪਤੀਆਂ। ਸਾਹਿਬ ਕਹਿੰਦੇ ਨੇ ਬਿਲ ਨਾਮ ਹੈ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ ਧੰਦਾ ਕਰਦਿਆਂ, ਨਿਰਬਲ ਜਨਮ ਤੋਂ ਆਇਆ ਦੁਨੀਆਂ ਦੇ ਧੰਦੇ ਕਰਦਿਆਂ, ਜ਼ਿੰਦਗੀ ਦਾ ਕੀਮਤੀ ਸਮਾਂ ਨਿਰਬਲਦਾਰ ਤੇ ਪਲ ਤੋਂ ਰਹਿ ਚਲਾ ਗਿਆ। ਸੁਖ ਦਾਤਾ ਮਨ ਨਾ ਵਿਖਾਇਆ, ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਵਾਹਿਗੁਰੂ ਉਹਨੂੰ ਹਿਰਦੇ ਵਿੱਚ ਕਦੀ ਵਿਖਾਇਆ ਹੀ ਨਹੀਂ। ਪਰ ਦਾਤਾ ਜੀ ਕਹਿੰਦੇ ਨਾਨਕ ਧੰਨ ਗੁਰੂ ਅਮਰਦਾਸ ਜੀ, ਨਾਮ ਤਿੰਨਾਂ ਕੋ ਮਿਲਿਆ, ਨਾਮ ਉਹਨਾਂ ਨੂੰ ਮਿਲਦਾ ਹੈ ਜਿਨ ਕੋ ਤੁਰ ਲਿਖ ਪਾਇਆ, ਜਿਨ੍ਹਾਂ ਨੂੰ ਤੁਰ ਦਰਗਾਹ ਰੱਬ ਨੇ ਮਸਤਕ ਦੇ ਲੇਖ ਲਿਖ ਦਿੱਤੇ, ਨਾਮ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲਦਾ। ਮੈਂ ਪਿਛਲੀ ਵਾਰ ਇੱਕ ਬੇਨਤੀ ਕੀਤੀ ਸੀ ਕਿ ਰੱਬ ਤੋਂ ਵੱਡਾ ਕੋਈ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਨੇ ਇੱਕ ਸ਼ਬਦ ਕਿਹਾ, ਕਹਿੰਦੇ ਨੇ ਰੱਬ ਤੋਂ ਵੱਡਾ ਵੀ ਕੋਈ ਹੈ? ਤੇ ਜੇ ਪੁੱਛਿਆ ਮਹਾਰਾਜ ਕੌਣ, ਕਹਿੰਦੇ ਰੱਬ ਤੋਂ ਵੱਡਾ ਪ੍ਰਭੂ ਤੋਂ ਵੱਡਾ ਪਰਮਾਤਮਾ ਤੋਂ ਵੱਡਾ ਖੁਦਾ ਤੋਂ ਵੱਡਾ ਵਾਹਿਗੁਰੂ ਤੋਂ ਵੱਡਾ ਉਹਦਾ ਨਾਮ ਹੈ, ਤੇ ਨਾਮ ਉਹਨਾਂ ਨੂੰ ਮਿਲਦਾ ਜਿਹੜੇ ਧੁਰ ਦਰਗਾਹ ਨਿਵਾਜੇ ਹੁੰਦੇ। ਅਸੀਂ ਪੜ੍ਹਦੇ ਹਾਂ ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਉੱਚੇ ਉੱਪਰ ਉੱਚਾ ਨਾਉ ਹੈ, ਕੇਵਲ ਉੱਚਾ ਹੋਵੇ ਕੋਈ ਕਿਸ ਉੱਚੇ ਕੋ ਜਾਣੇ, ਕੋਈ ਕੇਵਲ ਆਪ ਜਾਣੇ ਆਪ ਆਪ ਅਗਲੀ ਤੋਂ ਕੇ ਨਾਨਕ ਨਗਰੀ ਕਰਮੀ ਦਾਸ ਪਿਆਰਿਓ। ਵੱਡੇ ਦਾ ਨਾਮ ਤਾਂ ਵੱਡਾ ਪਰ ਮਿਲਦਾ ਉਹਨਾਂ ਨੂੰ ਜਿੰਨਾ ਚਿਰ ਨਦਰੀ ਕਰਮ ਹੋ ਗਏ। ਸਾਹਿਬ ਨੇ ਅਗਲਾ ਸਲੋਕ ਹੈ ਉਹ ਹੈ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਕਿਰਪਾਲੂ ਮਿਹਰ ਕਰਦੇ, ਕਹਿੰਦੇ ਘਰ ਕੀ ਮੈਂ ਅੰਮ੍ਰਿਤ ਭਰਪੂਰ ਹੈ, ਬੰਦਿਆ ਤੇਰੇ ਹਿਰਦੇ ਘਰ ਦੇ ਵਿੱਚ ਨਾਮ ਅੰਮ੍ਰਿਤ ਦਾ ਭੰਡਾਰਾ ਭਰਿਆ ਪਿਆ। ਪਰ ਚੇਤੇ ਰੱਖੀ ਮਨ ਮੁੱਖਾ ਸਾਧਨਾ ਪਾਇਆ, ਮਨਮੁਖ ਬੰਦਿਆਂ ਨੇ ਉਹਦੇ ਸਵਾਦ ਨੂੰ ਚੱਖਿਆ ਨੇ, ਅੰਦਰ ਬੰਦੇ ਦੇ ਸਭ ਕੁਝ ਹੈ। ਹੁਣ ਕਈ ਵਾਰੀ ਅਸੀਂ ਜਦੋਂ ਸ਼ਬਦ ਕਹਿੰਦੇ ਹਾਂ ਨਾ ਤੇ ਬਿਲਕੁਲ ਜੀ ਬਾਹਰ ਦੇ ਅੰਮ੍ਰਿਤ ਦੀ ਗੱਲ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਅੰਦਰ ਹੀ ਅੰਮ੍ਰਿਤ। ਮੈਂ ਕਹਿੰਦਾ ਅੰਦਰ ਭਾਵੇਂ ਖਜ਼ਾਨਾ ਪਿਆ ਹੋਵੇ, ਪਰ ਜੇ ਕੱਢ ਕੇ ਵਰਤਣ ਦੀ ਜਾਂਚ ਨਹੀਂ ਤੇ ਉਸ ਅੰਦਰ ਪੈ ਦਾ ਅਰਥ ਕੀ ਹੈ? ਬਾਹਰ ਦਾ ਅੰਮ੍ਰਿਤ ਇਸ ਕਰਕੇ ਲਈਦਾ ਕਿ ਅੰਦਰੋਂ ਨਾਮ ਦਾ ਨਿਰੰਤਰ ਸੰਚਾਰ ਹੋ ਜਾਏ। ਅੰਦਰ ਅੰਮ੍ਰਿਤ ਹੈ ਪਰ ਅੰਮ੍ਰਿਤ ਨਿਕਲੇਗਾ ਕਿਵੇਂ? ਸਾਹਿਬ ਕਿਰਪਾਲੂ ਜੀ ਨੇ ਤਾਂ ਸ਼ਬਦ ਵਰਤੇ ਨੇ, ਕਹਿਣ ਲੱਗੇ ਪਿਆਰਿਓ ਕਿ ਅੰਦਰ ਖੋਟਾ ਅੰਮ੍ਰਿਤ ਭਰਿਆ ਸ਼ਬਦ ਹੈ ਕਾਢ ਪੀਏ ਪਨਹਾਰੀ, ਕਰਕੇ ਮੈਂ ਅੰਮ੍ਰਿਤ ਭਰਪੂਰ ਹੈ ਪਰ ਮਨ ਮੁੱਖਾ ਸਾਧ ਨਾ ਪਾਇਆ। ਮਨਮੁੱਖ ਬੰਦਿਆਂ ਨੇ ਉਹਦੇ ਸਵਾਦ ਨੂੰ ਚੱਖਿਆ, ਮਨ ਮੁੱਖਾ ਸਾਧ ਨਾ ਪਾਇਆ। ਕਹਿਣ ਲੱਗੇ ਕਿਉਂ? ਕਸਤੂਰੀ ਮਿਰਗ ਨਾ ਜਾਣੇ, ਕਸਤੂਰੀ ਆਪਾਂ ਸਮਝਦੇ ਹਾਂ ਮਿਰਗ ਦੀ ਨਾਭੀ ਵਿੱਚ ਨਾਭਾ, ਕਹਿੰਦੇ ਜਿਵੇਂ ਮਿਰਗ ਦੀ ਨਾਭੀ ਵਿੱਚ ਕਸਤੂਰੀ ਹੈ, ਅੰਦਰ ਸੁਗੰਧ ਆਉਂਦੀ ਹੈ ਤੇ ਬਾਹਰ ਢੂੰਡਣ ਤੁਰ ਪੈਂਦਾ ਹੈ। ਬੰਦੇ ਦੇ ਅੰਦਰ ਜਦੋਂ ਰੱਬ ਨੂੰ ਮਿਲਦੀ ਖਿੱਚ ਪੈਦਾ ਹੁੰਦੀ ਹੈ, ਖਿੱਚ ਅੰਦਰ ਪੈਦਾ ਹੁੰਦੀ ਹੈ ਤੇ ਲੱਭਣ ਬਾਹਰ ਤੁਰ ਪੈਂਦਾ ਹੈ, ਆਖਰ ਤਰਬ ਤਾਂ ਅੰਦਰ ਪੈਦਾ ਹੋਈ ਹੈ। ਕਹਿੰਦੇ ਨੇ ਕਿ ਜਿਉਂ ਕਸਤੂਰੀ ਮਿਰਗ ਨਾ ਜਾਣੇ ਧਰਮ ਦਾ ਧਰਮ ਭੁਲਾਇਆ, ਜਿਵੇਂ ਮਿਰਗ ਵਿਚਾਰਾ ਭਟਕਦਾ ਹੈ ਇਸੇ ਤਰ੍ਹਾਂ ਅੰਦਰ ਅੰਮ੍ਰਿਤ ਹੈ ਤੇ ਬੰਦਾ ਬਾਹਰ ਭਟਕਦਾ। ਤੇ ਬਚਨ ਕੀਤਾ ਫਿਰ ਕਰਦਾ ਕਿ ਅੰਮ੍ਰਿਤ ਤਜ ਨਾਮ ਅੰਮ੍ਰਿਤ ਨੂੰ ਛੱਡ ਕੇ ਦੁੱਖ ਸੰਗ੍ਰਹਿ ਜ਼ਹਿਰ ਨੂੰ ਇਕੱਠਿਆਂ ਪਿਆ ਕਰਦਾ, ਕਰਤਾ ਆਪ ਖਵਾਇਆ। ਕਹਿੰਦੇ ਨੇ ਮਨ ਨੂੰ ਰੱਬ ਜੀ ਤੁਸੀਂ ਆਪ ਹੀ ਭੁਲਾ ਦਿੱਤਾ, ਆਇਆ ਤਾਂ ਅੰਮ੍ਰਿਤ ਦਾ ਵਪਾਰੀ ਸੀ ਪਰ ਇਕੱਠਾ ਜ਼ਹਿਰ ਕਰਦਾ ਰਿਹਾ ਹੈ, ਆਇਆ ਤਾਂ ਨਾਮ ਤਾਂ ਵੀ ਇਕੱਤਰ ਕਰਨ ਸੀ ਪਰ ਇਕੱਠੇ ਪੱਥਰ ਕਰਦਾ ਰਿਹਾ ਹੈ, ਆਇਆ ਤਾਂ ਕਿ ਇੱਥੇ ਪਰਮਾਤਮਾ ਜੀ ਤੁਹਾਡੇ ਚਰਨਾਂ ਤੱਕ ਪਹੁੰਚਣ ਲਈ, ਪਰ ਇਹੋ ਜਿਹਾ ਸਿਰਕਿਆ ਪਰਤ ਕੇ ਪਤਾ ਨੀ ਮਨੁੱਖਾ ਸਹੀ ਵੀ ਨਸੀਬ ਹੁੰਦੀ ਹੈ ਕਿ ਨਹੀਂ। ਅੰਮ੍ਰਿਤ ਤਜ ਦਿੱਖ ਸੰਗ੍ਰਹਿ ਕਰਤਾ ਆਪ ਖਵਾਇਆ, ਗੁਰਮੁਖ ਵਿਰਲੇ ਸੋਝੀ ਪਈ, ਕਿਸੇ ਤਾਵੇਂ ਤਾਵੇਂ ਗੁਰਮੁਖ ਨੂੰ ਸਮਝ ਪਈ, ਇਹਨਾਂ ਅੰਦਰ ਬ੍ਰਹਮ ਦਿਖਾਇਆ ਪਰਮਾਤਮਾ ਨੇ ਉਹਨਾਂ ਨੂੰ ਉਹਨਾਂ ਦੇ ਅੰਦਰ ਹੀ ਸਾਈਂ ਦੇ ਦੀਦਾਰ ਕਰਾ ਦਿੱਤੇ। ਤਨ ਮਨ ਸ਼ੀਤਲ ਹੋਇਆ, ਉਹਨਾਂ ਦਾ ਤਨ ਤੇ ਮਨ ਬਿਲਕੁਲ ਸ਼ਾਂਤ ਹੋ ਗਿਆ। ਰਚਨਾ ਹਰ ਸਾਧ ਆਇਆ ਕਿ ਤਨ ਮਨ ਸ਼ੀਤਲ ਹੋਇਆ ਹੈ ਤੇ ਉਹਨਾਂ ਦੀ ਜ਼ਬਾਨ ਨੂੰ ਵੀ ਸਵਾਦ ਆ ਗਿਆ, ਕਿਉਂਕਿ ਜੋ ਕੁਝ ਮਨ ਵਿੱਚ ਸੀ ਨਾ ਉਹ ਕੁਝ ਜੀ ਬਾਹਰ ਕੱਢਦੀ। ਸਾਹਿਬ ਨੇ ਕਿਹਾ ਤਨ ਮਨ ਸ਼ੀਤਲ ਹੋਗਾ, ਰਚਨਾ ਹਰ ਸਾਧ ਆਇਆ। ਜੇ ਦੇਖੋ ਜਿਹੜੀ ਰਚਨਾ ਹੈ ਨਾ, ਇਹ ਤਾਂ ਇਸ ਤਰ੍ਹਾਂ ਕਿ ਜਿਵੇਂ ਸੁਰਾਈ ਦੀ ਇੱਕ ਟੂਟੀ ਹੋਵੇ, ਭਾਂਡੇ ਵਿੱਚ ਪਾਇਆ ਹੋਵੇ ਸ਼ਰਬਤ, ਤੇ ਟੂਟੀ ਨੇ ਕਦੀ ਵੀ ਚੇਤੇ ਰੱਖੋ ਜ਼ਹਿਰ ਬਣਾ ਕੇ ਬਾਹਰ ਨਿਕਲਣਾ, ਜੋ ਕੁਝ ਭਾਂਡੇ ਵਿੱਚ ਟੂਟੀ ਨੇ ਉਹ ਕੁਝ ਬਾਹਰ ਦੇਣਾ। ਦਾਦਾ ਜੀ ਕਹਿੰਦੇ ਜਿਸ ਬੰਦੇ ਨੂੰ ਅੰਦਰੋਂ ਨਾਮ ਦਾ ਸਵਾਦ ਆ ਗਿਆ ਨਾ, ਉਹਦੀ ਰਚਨਾ ਵੀ ਠੰਡੀ ਹੋ ਗਈ, ਮਨ ਠੰਡਾ ਹੋਇਆ ਤੇ ਰਚਨਾ ਵਿੱਚ ਬੋਲੜੀ ਆਪ ਹੀ ਹੋ ਗਈ। ਜੇ ਅੰਦਰ ਜ਼ਹਿਰ ਭਰਿਆ ਤੇ ਜ਼ਬਾਨ ਨਾਲ ਜਿੰਨਾ ਮਰਜ਼ੀ ਕਹਿ ਦਈਏ, ਪਰ ਇੱਕ ਦਿਨ ਉਹਨੇ ਪ੍ਰਗਟ ਹੋਣਾ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਜੋ ਜੀ ਹੋਏ ਸੋ ਉਗਵੈ ਮੂੰਹ ਕਾ ਕਹਿਆ ਬਾਓ। ਹੁਣ ਕਹਿੰਦੇ ਦੇਖੋ, ਤਨ ਮਨ ਸ਼ਾਂਤ ਸ਼ੀਤਲ ਹੋਵਾ ਹੋਇਆ, ਰਚਨਾ ਮਨ ਸਾਧ ਆਇਆ, ਉਹਨੂੰ ਰਚਨਾ ਮਨ ਸਵਾਦ ਆ ਗਿਆ। ਸ਼ਬਦ ਹੀ ਨਾਉ ਉਪਜੈ, ਸ਼ਬਦ ਕਹਿਤਾ ਹੈ ਜਿਹੜਾ ਨਾਮ ਨੂੰ ਪੈਦਾ ਕਰਦਾ ਹੈ। ਵੈਸੇ ਬਹੁਤ ਗੰਭੀਰ ਵਿਸ਼ਾ ਹੈ, ਗੂੜ ਵਿਸ਼ਾ ਹੈ ਕਿ ਸ਼ਬਦ ਕੀ। ਆਪਾਂ ਸਾਰੇ ਕਹਿੰਦੇ ਸ਼ਬਦ ਗੁਰੂ ਹੈ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਤਾਂ 6000 ਸ਼ਬਦ ਹੈ। ਕਿਹੜਾ ਸ਼ਬਦ ਗੁਰੂ ਹੈ? ਹਕੀਕਤ ਇਸ ਸ਼ਬਦ ਨੂੰ ਜਪਦਿਆਂ ਜਪਦਿਆਂ ਉਸ ਸ਼ਬਦ ਵੀ ਚਲੇ ਜਾਣਾ ਜਿਸ ਸ਼ਬਦ ਨੂੰ ਬਾਬਾ ਜੀ ਨੇ ਕਿਹਾ, ਕੀਤਾ ਪਸਾਓ ਏਕੋ ਕਵਾਓ ਕਿਸਤੇ ਹੋਏ ਲੱਖ ਦਰਿਆ। ਉਹ ਸ਼ਬਦ ਕਿ ਜਿੱਥੋਂ ਸਭ ਕੁਝ ਪ੍ਰਕਾਸ਼ ਹੋਇਆ ਹੈ, ਉਹ ਸ਼ਬਦ ਜਿੱਥੋਂ ਸਭ ਕੁਝ ਸਮੇਟਿਆ ਜਾਂਦਾ, ਇਹਨੇ ਉਸ ਸ਼ਬਦ ਨਾਲ ਜੁੜ ਕੇ ਹੀ ਅੰਦਰ ਨਾਮ ਪੈਦਾ ਹੁੰਦਾ। ਤੇ ਸਾਹਿਬ ਕਹਿੰਦੇ ਨੇ ਪਿਆਰਿਓ, ਇਹ ਸ਼ਬਦ ਹੀ ਕਹਿਤਾ ਹੈ ਜਿਹੜਾ ਸਾਈਂ ਨਾਲ ਮਿਲਾ ਦਿੰਦਾ ਹੈ। ਜਿਹੜ ਸ਼ਬਦ ਹੈ ਸਭ ਜਗ ਬੋਰਾਨਾ, ਸ਼ਬਦ ਤੋਂ ਬਿਨਾਂ ਦੁਨੀਆਂ ਬੋਰਾਨਾ ਦਰ ਤੇ ਬੋਰੀ ਝੱਲੀ ਖੋਲੀ ਬੈਠੀ ਹੈ। ਬਿਰਥਾ ਜਨਮ ਗਵਾਇਆ, ਜ਼ਿੰਦਗੀ ਵਿਅਰਥ ਗਵਾ ਦਿੱਤੀ, ਅੰਮ੍ਰਿਤ ਇੱਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ। ਕਹਿੰਦੇ ਗੁਰੂ ਕਾ ਸ਼ਬਦ ਕੀਮਤੀ ਅੰਮ੍ਰਿਤ ਹੈ, ਗੁਰੂ ਦੇ ਸਨਮੁਖ ਰਹਿ ਕੇ ਮਿਲਦਾ। ਹੁਣ ਅੱਗੇ ਪੌੜੀ ਪਰਮਾਤਮਾ ਨੂੰ ਪਾਉਣ ਦੀ ਜੁਗਤ, ਸੋ ਹਰ ਪੁਰਖ ਅਗੰਮ ਹੈ, ਪੁਰਖ ਦਰ ਤੇ ਸਾਰੀਆਂ ਥਾਵਾਂ ਤੇ ਵਿਆਪਕ, ਅਗੰਮ ਦਰ ਤੇ ਅਪਹੁੰਚ। ਤੋ ਇੱਕ ਬਿਦ ਪਾਈ ਹੈ ਗੁਰੂ ਰਾਮਦਾਸ ਆਪ ਸਵਾਲ ਕਰਦੇ ਨੇ, ਫਿਰ ਦੱਸੋ ਜੀ ਜਿਹੜਾ ਹੈ ਅਗੰਮ, ਅਗੰਮ ਦਰ ਤੇ ਜਿਹੜਾ ਅਪਹੁੰਚੇ ਉਹਨੂੰ ਕਿਸ ਤਰੀਕੇ ਨਾਲ, ਕਿਸ ਵਿਧੀ ਨਾਲ ਪਾਈਏ? ਸੋ ਹਰ ਪੁਰਖ ਅਗੰਮ ਹੈ, ਕਹੋ ਕਿਸ ਬਿਦ ਪਾਈਏ? ਕਿਸ ਰੂਪ ਨਰੇਕ ਅਦ੍ਰਿਸ਼ਟ ਕਹੋ ਜਨ ਕਿਉਂ ਧਿਆਈਏ? ਉਹਦਾ ਰੂਪ ਕੋਈ ਨੀ, ਰੇਖਦਾਰ ਤੇ ਉਹਦੀਆਂ ਸਾਡੇ ਵਰਗੇ ਚੱਕਰ ਚਿੰਨ ਕੋਈ ਨੀ। ਵੈਸੇ ਦੇਖੋ ਪਰਮਾਤਮਾ ਨੇ ਨਾ ਹਰ ਬੰਦੇ ਨੂੰ ਪੰਜਾਂ ਤੱਤਾਂ ਦਾ ਬਣਾਇਆ, ਪਰ ਪੰਜਾਂ ਤੱਤਾਂ ਦਾ ਬਣਾ ਕੇ ਵੀ ਸ਼ਕਲ ਇੱਕੋ ਜੀ ਨਹੀਂ। ਕਈ ਵਾਰੀ ਕਿਸੇ ਨੇ ਫਲਾਣੇ ਬੰਦੇ ਦੀ ਸ਼ਕਲ ਬਿਲਕੁਲ ਮਿਲਦੀ ਪਈ ਹੈ, ਜਿਤਨਾ ਮਰਜ਼ੀ ਯਤਨ ਕਰੋ ਸੁਭਾਅ ਕਦੀ ਨਹੀਂ ਮਿਲਦੀ। ਜੇ ਸੁਭਾਅ ਮਿਲਾਉਣ ਦਾ ਯਤਨ ਕਰਾਂਗੇ ਨਾ, ਤਾਂ ਸਾਡੇ ਹੱਥਾਂ ਦੇ ਉੱਤੇ ਜਿਹੜੇ ਨਿਸ਼ਾਨ ਨੇ ਰੱਬ ਦੀ ਮਿਹਰ ਹੀ ਹੈ ਨਾ। ਤੁਹਾਡੇ ਇਸ ਮੁਲਕ ਦੇ ਅੰਦਰ ਜਦੋਂ ਕੋਈ ਹੁਣ ਇੰਟਰ ਕਰਦਾ ਹੈ ਤੇ ਪਹਿਲਾਂ ਉਹਦੇ ਹੱਥਾਂ ਦੇ ਨਿਸ਼ਾਨ ਹੀ ਲੈ ਜਾਂਦੇ। ਮੈਂ ਕਹਿੰਦਾ ਇੱਕ ਪੋਟੇ ਦਾ ਨਿਸ਼ਾਨ ਜਿਹੜਾ ਹੈ ਨਾ, ਸਾਰੇ ਹੱਥ ਦੀ ਗੱਲ ਤਾਂ ਕਰੀਏ, ਇੱਕ ਉਂਗਲ ਦਾ ਪੋਟਾ, ਇਹਦਾ ਚੱਕਰ ਚਿੰਨ ਕਿਸੇ ਦੂਜੇ ਬੰਦੇ ਨਾਲ ਨਹੀਂ ਮਿਲਦਾ ਪਿਆ। ਰੱਬ ਦੀ ਕਿਹੋ ਜੀ ਅਸਰ ਦੀ ਖੇਡ ਰਹੀ ਹੋਈ ਹੈ? ਕਹਿੰਦੇ ਰੱਬ ਦਾ ਕੋਈ ਚੱਕਰ ਚਿੰਨ ਨਹੀਂ, ਸਾਡੇ ਹੋ ਸਕਦੇ ਨੇ, ਅਸੀਂ ਇਹਨਾਂ ਚੱਕਰ ਚਿੰਨਾਂ ਕਰਕੇ ਪਛਾਣੇ ਜਾਵਾਂਗੇ। ਪਰ ਸਾਹਿਬ ਕਹਿੰਦੇ ਨਾ ਕਿਸ ਰੂਪ, ਇਸ ਰੂਪ ਨਰੇਖ ਅਦ੍ਰਿਸ਼ਟ, ਉਹਦਾ ਕੋਈ ਰੂਪ ਨੀ, ਉਹਦੇ ਕੋਈ ਫਿੰਗਰ ਪ੍ਰਿੰਟ ਕੋਈ ਨੀ, ਅਦ੍ਰਿਸ਼ਟ ਹੈ, ਦਿਸਦਾ ਨੀ। ਕਹੋ ਜਨ ਕਿਉਂ ਧਿਆਈਏ? ਕਹਿੰਦੇ ਜਿਹਦਾ ਰੂਪ ਕੋਈ ਨੀ, ਰੰਗ ਕੋਈ ਨੀ, ਚੱਕਰ ਚਿੰਨ ਕੋਈ ਨੀ, ਫਿਰ ਤੋਂ ਕਿਵੇਂ ਧਿਆਵਾਂਗੇ? ਸਾਹਿਬ ਨੇ ਅੱਗੇ ਸ਼ਬਦ ਵਰਤਿਆ ਨਿਰੰਕਾਰ, ਆਕਾਰ ਵੀ ਉਹਦਾ ਕੋਈ ਨੀ, ਨਿਰੰਜਨ, ਉਹ ਮਾਇਆ ਦੀ ਕਾਲਕ ਤੋਂ ਰਹਿਤ ਹੈ ਹਰ ਅਗੰਮ। ਫਿਰ ਸ਼ਬਦ ਵਰਤਿਆ ਪਹੁੰਚ ਹੈ, ਕਿਆ ਕਹਿ ਗੁਣ ਗਾਈਏ? ਹੈ ਜਿਹੜਾ ਆਕਾਰ ਹੀ ਕੋਈ, ਕੀ ਗਾ ਦੇ? ਸਾਹਮਣੇ ਪਹਾੜੀਆਂ ਨੇ, ਆਕਾਰ ਹੈ ਤਾਂ ਮਿੱਟੀ ਉਭਰੀ, ਕਹਿੰਦੇ ਹੈ ਪਹਾੜ। ਜਿੱਥੇ ਧਰਤੀ ਥੱਲੇ ਦੱਬੀ ਹੋਵੇ ਕਹਿੰਦੇ ਹੈ ਖੱਡਾ ਹੈ, ਜਿੱਥੇ ਪਾਣੀ ਭਰਿਆ ਹੋਵੇ ਕਹਿੰਦੇ ਹੈ ਖੂਹ ਹੈ। ਆਕਾਰ ਹੈ ਤੇ ਨਾਂ ਦਿੱਤੇ ਜਾਂਦੇ ਨੇ, ਜਿਹੜਾ ਆਕਾਰ ਹੀ ਕੋਈ ਉਹਨੂੰ ਕਹੀਏ ਕੀ? ਸਾਹਿਬ ਨੇ ਫਿਰ ਅੱਗੇ ਮਿਹਰ ਕੀਤੀ, ਕਹਿਣ ਲੱਗੇ ਪਿਆਰਿਆ جس آپ بجائے آپ سو ہر مارگ پائیے. دیکھو دا روپ کوئی نہیں, وہ رنگ کوئی نہیں, وہ شکل کوئی نہیں, پر جنوں میرے داتے آپ توں سمجھانا چاہے نا, جس آپ بجائے آپ سو ہر مارگ پائیے. میں کہنا ساری گلوں منا اس گل نو پلے بن نہیں کہ گر پورا دیکھا لیا گر سیوا پائیے. پورے گرو نے وخا دتا, جی گرو کی سیوا کریے نا تو مالک کی مہر نال کے دات مل جاندی. گرو کی سیوا کریے تو گرو بچھڑیا نو ملا دینا. گرمخو تن گرو گرنتھ صاحب کرپا کرن. اج دے شبد تے پھر میں بھاو ارتھ ارج کردیا. پہلے شلوک دا ارتھ سی کہ مایا دی ممتا نے دنیا نو کھا لیا, پر گرمخ جنہ دے سر تے گرو کھلوتا وہ مایا ورتدیا بھی مایا تو نرلیپ. دوجے شلوک وچ کہ تیرے اندر امرت ہے باہر پٹکنا پہ گرو دے شبد دی تیک لے. تے تیسرے پوڑی وچ بچن کیتا ہے کہ رب نو جے پانے نا تے دیکھ ہے وہ ارم آزاد بودھی گرو دی سیوا کرے تے پورا گرو ملا سکتا ہے. انہیں کو بےنتیاں پروان کرو ہوئیں بےنت فلاں بخش دینیا جی. واحگرو جی کا خلصہ, واحگرو جی.